ਵਾਹਿਗੁਰੂ ਜੀ ਗੁਰੂ ਨਾਨਕ ਪਾਦ ਬੰਦਨ ਪਾਦ ਪੰਕਜ ਸਿਮਰੋ ਅੰਗਦ ਦੁਖ ਗੁਰ ਅਮਰਦਾਸ ਹਿਰਦੈ ਨਿਤ ਧਿਆਵੋ ਹਿਰਦੈ ਨਿਤ ਸ਼੍ਰੀ ਗੁਰੂ ਰਾਮਦਾਸ ਗੁਰੂ ਅਰਜਨ ਬਿਘਨਨ ਨਾਸਕ ਬਿਘਨਨ ਕੇ ਹਰ ਗੋਬਿੰਦ ਸ਼ੁਭ ਸ਼੍ਰੀ ਹਰ ਰਾਏ ਨਮੋ ਕਰ ਜੋਰੀ ਨਮੋ ਸ਼੍ਰੀ ਹਰ ਕ੍ਰਿਸ਼ਨ ਮਨਾਉ ਤੇਗ ਬਹਾਦਰ ਪਰਮ ਵਾਹਿਗੁਰੂ ਪਰਮ ਸ਼੍ਰੀ ਗੁਰੂ ਗੋਬਿੰਦ ਤਰੋ ਤਰਾ ਪਰ ਪੁੰਨ ਪੁੰਨ ਵਾਹਿਗੁਰੂ ਪੁੰਨ ਬੰਦੋ ਬਾਰ ਬਾਰ ਏਕੰਕਾਰ ਸਤਿਗੁਰ ਤੇਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸਨ ਸ਼੍ਰੀ ਨਾਨਕ ਪਰਸ਼ੋਤਮ ਪਰਮ ਪਰਾਵਰ ਨਾਥ ਯੁਗਲ ਚਰਨ ਮਮ ਬੰਦਨਾ ਤਰ ਪਰ ਤਰ ਕਰ ਮਾਥ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਜਜਨ ਭਜਨ ਮਮ ਖਾਲਸਾ ਖਾਲਸਾ ਪੂਜ ਬੇਜੋਗ ਦਾਸ ਗੋਬਿੰਦ ਫਤਿਹ ਖਾਲਸਾ ਦਰਸ ਪਰਸ ਮਿਟੇ ਸੋਗ ਆਤਮ ਰਸ ਜੋ ਜਾਨਹੀ ਸੋ ਹੈ ਖਾਲਸ ਦੇਵ ਪ੍ਰਭ ਮਹਿ ਮੋਹ ਮਹਿ ਤਾਸ ਮਹਿ ਰੰਜਕ ਨਾਹਿਨ ਭੇਵ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਬਰਨ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲੈ ਹੋ ਤੁਮ ਕਥਾ ਸੁਧਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲੈ ਹੋ ਤੁਮ ਕਥਾ ਸੁਧਾਰੀ
ਦੁਏਰਾ ਜਿਸ਼ਟ ਪ੍ਰਾਤਾ ਸੰਗ ਮਿਲ ਨੀਕੇ ਸ਼੍ਰੀ ਹਰ ਰਾਏ ਡੇਰਾ ਕੀਨ ਕੁਸ਼ਲ ਜੁਤ ਉਤਰਿਓ ਦਲ ਸਮਦਾਏ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਪਰਮ ਸਤਿਕਾਰਯੋਗ ਸਨਮਾਨਯੋਗ ਸਤਿਗੁਰਾਂ ਦੇ ਪਰਮ ਪਿਆਰ ਚ ਪਰੋਤੀ ਹੋਈ, ਗੁਰੂ ਰੰਗ ਚਰੰਗੀ ਹੋਈ, ਗੁਰੂ ਖਾਲਸਾ ਸਾਧ ਸੰਗਤ, ਦਸਾਂ ਪਾਤਸ਼ਾਹੀਆਂ ਦੀ ਆਤਮਕ ਜਾਗਦੀ ਜੋਤ, ਹਾਜ਼ਰਾਂ ਹਜ਼ੂਰ, ਜਹਰਾਂ ਜਹੂਰ, ਸਰਬ ਕਲਾ ਭਰਪੂਰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਵਿੱਚ ਸੰਧਿਆ ਵੇਲੇ ਦੇ ਸਜੇ ਹੋਏ ਦੀਵਾਨਾਂ ਚ ਹਾਜ਼ਰੀਆਂ ਭਰ ਕੇ ਸਤਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੀ ਦੀ ਜੀਵਨ ਕਥਾ, ਸਤਿਗੁਰਾਂ ਦੇ ਜੀਵਨ ਦਾ ਪਵਿੱਤਰ ਪਾਵਨ ਇਤਿਹਾਸ, ਇਤਿਹਾਸ ਦੀ ਚੱਲ ਰਹੀ ਲੜੀਵਾਰ ਕਥਾ ਬੜੇ ਪਿਆਰ ਨਾਲ ਸਤਿਕਾਰ ਨਾਲ ਸਰਵਣ ਕਰ ਰਹੇ ਹੋ। ਸਤਿਗੁਰੂ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੀ ਨੂੰ ਗੁਰਸਿੱਖਾਂ ਨੇ ਜੋ ਕਰਤਾਰਪੁਰ ਸਾਹਿਬ ਦੇ ਵਸਿੰਦੇ ਹਨ, ਗੁਰਦੁਆਰਾ ਸ੍ਰੀ ਥੰਮ ਸਾਹਿਬ ਦਾ ਇਤਿਹਾਸ ਸੁਣਾਇਆ ਕਿ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਜਦੋਂ ਆਪਣੇ ਨਿਵਾਸ ਲਈ ਇੱਥੇ ਮਹਿਲ ਬਣਵਾਏ ਤੇ ਮਹਿਲਾਂ ਵਾਸਤੇ ਇੱਕ ਵੱਡੀ ਲੱਕੜ ਦੀ ਲੋੜ ਸੀ। ਇਲਾਕੇ ਵਿੱਚ ਬਹੁਤ ਭਾਲ ਕਰਨ ਤੋਂ ਬਾਅਦ ਇੱਕ ਟਾਹਲੀ ਦਾ ਪਤਾ ਲੱਗਾ, ਪਰ ਉਸ ਟਾਹਲੀ ਵਿੱਚ ਕਿਸੇ ਸ਼ਕਤੀ ਦਾ ਨਿਵਾਸ ਸੀ। ਉਸ ਟਾਹਲੀ ਦੇ ਇਲਾਕੇ ਵਿੱਚ ਪੂਜਾ ਹੁੰਦੀ ਸੀ, ਵੀਹ ਕੋਹ ਦੇ ਲੋਕ ਆ ਕੇ ਉੱਥੇ ਨਮਸਕਾਰਾਂ ਕਰਕੇ ਭੇਟਾਵਾਂ ਭੇਟ ਕਰਦੇ ਸਨ। ਸਤਿਗੁਰਾਂ ਨੇ ਭਾਈ ਪ੍ਰਾਣਾ ਜੀ ਔਰ ਭਾਈ ਸਧਾਰਨ ਜੀ ਨੂੰ ਟਾਹਲੀ ਕੱਟਣ ਵਾਸਤੇ ਭੇਜਿਆ। ਭਾਈ ਪ੍ਰਾਣਾ ਜੀ ਹੋਣੀ ਜਦੋਂ ਸਿੱਖ ਸੇਵਕਾਂ ਨੂੰ ਨਾਲ ਲੈ ਕੇ ਟਾਹਲੀ ਕੱਟਣ ਵਾਸਤੇ ਪਹੁੰਚੇ, ਟਾਹਲੀ ਦਾ ਆਕਾਰ ਵਾਕਈ ਬਹੁਤ ਵੱਡਾ ਹੈ, ਪਰ ਉਸ ਵਕਤ ਉਹਦੇ ਵਿੱਚੋਂ ਆਵਾਜ਼ ਆਈ ਕਿ ਸਾਨੂੰ ਨਾ ਕੱਟੋ, ਗੁਰੂ ਸਾਹਿਬ ਜੀ ਦਾ ਮੈਂ ਕੁਝ ਨਹੀਂ ਵਿਗਾੜਿਆ, ਉਹ ਮੇਰਾ ਘਰ ਕਿਉਂ ਤੋੜ ਰਹੇ ਨੇ। ਤੋ ਪੰਜਵੇਂ ਪਾਤਸ਼ਾਹ ਨੂੰ ਜਾ ਕੇ ਸਿੱਖਾਂ ਨੇ ਬੇਨਤੀ ਕੀਤੀ, ਤੋ ਸੁਣ ਕੇ ਸਤਿਗੁਰੂ ਜੀ ਆਪ ਚੱਲ ਕੇ ਆਏ, ਇਹਨੂੰ ਧੀਰਗ ਦਿੱਤਾ ਕਿ ਭਾਈ ਤੇਰੀ ਪੂਜਾ ਹੁੰਦੀ ਰਹੇਗੀ, ਤੇਰਾ ਸਤਿਕਾਰ ਵੀ ਬਣਿਆ ਰਹੇਗਾ, ਪਹਿਲਾਂ ਨਾਲੋਂ ਵੀ ਦੁੱਗਣੀ ਚੌਗਣੀ ਸੇਵਾ ਤੇਰੀ ਪੂਜਾ ਹੋਵੇਗੀ। ਤੋ ਸਤਿਗੁਰੂ ਜੀ ਨੇ ਇਸ਼ਾਰਾ ਕਰਕੇ ਇਹ ਟਾਹਲੀ ਕਟਵਾਈ ਔਰ ਬਚਨ ਕੀਤਾ ਕਿ ਇਹਦੇ ਵਿੱਚੋਂ ਥੰਮ ਤੋੜ ਕੇ ਵੱਢ ਕੇ ਕੱਟ ਕੇ ਲੈ ਆਓ ਜਿੰਨੀ ਕੁ ਲੋੜ ਹੈ। ਕਹਿੰਦੇ ਥੰਮ ਕੱਟਿਆ, ਜਦੋਂ ਥੰਮ ਲਿਆ ਕੇ ਮਹਿਲਾਂ ਵਿੱਚ ਰੱਖਿਆ, ਪਰ ਉਹ ਥੰਮ ਛੋਟਾ ਹੋ ਗਿਆ 8 ਉਂਗਲਾਂ, ਕਾਰੀਗਰਾਂ ਵਾਸਤੇ ਫਿਰ ਸਮੱਸਿਆ ਬਣ ਗਈ। ਪੰਜਵੇਂ ਪਾਤਸ਼ਾਹ ਜੀ ਨੇ ਬਚਨ ਕੀਤਾ ਕਿ ਪਹਿਲਾਂ ਇਹ ਟਾਹਲੀ ਆਪਣੀ ਮਰਜ਼ੀ ਨਾਲ ਵੱਧਦੀ ਰਹੀ ਹੈ, ਹੁਣ ਇੱਥੇ ਕਥਾ ਕੀਰਤਨ ਦੇ ਪ੍ਰਵਾਹ ਚੱਲਣੇ ਨੇ, ਸੰਗਤ ਨੇ ਬੈਠ ਕੇ ਇਸ ਘਰ ਦੇ ਵਿੱਚ ਪਰਮੇਸ਼ਰ ਦਾ ਸੁਜਸ ਕਰਨਾ, ਨਾਮ ਜਪਣਾ, ਇੱਥੇ ਵੀ ਇਹ ਟਾਹਲੀ ਆਪਣੀ ਇੱਛਾ ਨਾਲ ਵਧੇਗੀ, ਇੱਥੇ ਸਾਡੀ ਇੱਛਾ ਨਾਲ ਵੱਧ ਜਾਏ। ਸਤਿਗੁਰਾਂ ਦਾ ਬਚਨ ਸੁਣਦਿਆਂ ਕਹਿੰਦੇ ਉਹ ਥੰਮ ਜਿਹੜਾ ਸੀ 8 ਉਂਗਲਾਂ ਉੱਚਾ ਹੋ ਗਿਆ, ਕਾਰੀਗਰਾਂ ਨੇ ਉਹ ਥੰਮ ਮਕਾਨ ਵਿੱਚ ਦੇ ਕਰਕੇ ਬੜਾ ਸੁੰਦਰ ਮਕਾਨ ਉਸਾਰਿਆ। ਪਰ ਜਦੋਂ ਖਾਲਸੇ ਦਾ ਰਾਜ ਦਾ ਸਮਾਂ ਆਇਆ, ਉਸ ਵੇਲੇ ਸੂਬੇ ਜਲੰਧਰ ਨਾਸਰ ਅਲੀ ਨੇ ਹਮਲਾ ਕਰਕੇ ਗੁਰਦੁਆਰਾ ਥੰਮ ਸਾਹਿਬ ਦੀ ਬੇਅਦਬੀ ਕੀਤੀ ਔਰ ਥੰਮ ਸਾਹਿਬ ਨੂੰ ਜਲਾਇਆ, ਅੱਗ ਰੱਖ ਕੇ ਆਲੇ ਦੁਆਲੇ ਲੱਕੜਾਂ ਰੱਖ ਕੇ ਅੱਗ ਬਾਲ ਕੇ ਜਲਾ ਦਿੱਤਾ। ਪਰ ਪੂਜਾ ਹਾਲੇ ਵੀ ਥੰਮ ਸਾਹਿਬ ਦੀ ਉਸੇ ਤਰ੍ਹਾਂ ਹੁੰਦੀ। ਸੋ ਇਸ ਪ੍ਰਕਾਰ ਥੰਮ ਸਾਹਿਬ ਦਾ ਇਹ ਸਾਰਾ ਇਤਿਹਾਸ, ਉਹ ਜਿਹੜੇ ਪੁਰਾਤਨ ਸਿੱਖ ਸਨ ਕਰਤਾਰਪੁਰ ਸਾਹਿਬ ਦੇ ਰਹਿਣ ਵਾਲੇ, ਉਹਨਾਂ ਨੇ ਸ੍ਰੀ ਗੁਰੂ ਹਰਿਰਾਏ ਸਾਹਿਬ ਸਤਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਸੁਣਾਇਆ। ਸਤਵੇਂ ਪਾਤਸ਼ਾਹ ਜੀ ਮਹਾਰਾਜ ਜਿਵੇਂ ਕਰਤਾਰਪੁਰ ਸਾਹਿਬ 'ਚ ਕੁਝ ਦਿਨ ਰਹਿ ਕੇ ਨਿਵਾਸ ਕਰ ਰਹੇ ਨੇ, ਆਓ ਮਹਾਰਾਜ ਜੀ ਦਾ ਪਾਵਨ ਇਤਿਹਾਸ ਸਰਵਣ ਕਰੀਏ। ਗੁਰੂ ਹਰਿਰਾਏ ਸਾਹਿਬ ਜੀ ਦੇ ਪਾਵਨ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ 'ਚ ਧਾਰਨ ਕਰਦੇ ਹੋਇਆਂ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਜੇਸ਼ਠ ਭਰਾਤਾ ਸੰਗ ਮਿਲ, ਨੀਕੇ ਸ੍ਰੀ ਹਰਿਰਾਏ।
ਧੰਨ ਸ੍ਰੀ ਗੁਰੂ ਹਰਿਰਾਏ ਸਾਹਿਬ, ਸਤਵੇਂ ਪਾਤਸ਼ਾਹ ਜੀ ਮਹਾਰਾਜ ਕਰਤਾਰਪੁਰ ਸਾਹਿਬ ਆਏ ਨੇ, ਇੱਥੇ ਆਪਣੇ ਵੱਡੇ ਭਰਾ ਬਾਬਾ ਧੀਰ ਮੱਲ ਜੀ, ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ ਜੀ ਦੇ ਵੱਡੇ ਭਰਾਤਾ ਸਨ, ਬਾਬਾ ਗੁਰਦਿੱਤਾ ਜੀ ਦੇ ਵੱਡੇ ਸਪੁੱਤਰ ਸਨ, ਬਾਬਾ ਧੀਰ ਮੱਲ ਜੀ। ਬਾਬਾ ਧੀਰ ਮੱਲ ਨੂੰ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ ਜੀ ਮਿਲੇ ਹਨ।
ਡੇਰਾ ਕੀਨ ਕੁਸ਼ਲ ਜੁੱਤ ਉਤਰਿਓ ਦਲ ਸਮਦਾਏ।
ਸਤਿਗੁਰੂ ਜੀ ਨੇ ਬਾਬਾ ਜੀ ਨਾਲ ਮੇਲ ਮਿਲਾਪ ਕਰਕੇ ਭਲੀ ਪ੍ਰਕਾਰ ਨਾਲ ਕਰਤਾਰਪੁਰ ਸਾਹਿਬ ਦੇ ਨਗਰ ਵਿਚ ਹੀ ਬਾਰ ਬਾਰ ਇਕ ਬਾਗ ਹੈ, ਉਥੇ ਅੱਜ ਵੀ ਸੱਤਵੇਂ ਪਾਤਸ਼ਾਹ ਦਾ ਸਥਾਨ ਹੈ। ਬਾਰ ਬਾਰ ਇਕ ਬਾਗ ਦੇ ਵਿਚ ਗੁਰੂ ਹਰਿ ਰਾਏ ਸਾਹਿਬ ਜੀ ਨੇ ਡੇਰਾ ਕੀਤਾ, ਬੜੀ ਕੁਸ਼ਲਤਾ ਸਮੇਤ ਖੁਸ਼ੀ ਸਮੇਤ ਮਹਾਰਾਜ ਜੀ ਨੇ ਡੇਰਾ ਕੀਤਾ। ਸਤਿਗੁਰਾਂ ਦੇ ਨਾਲ ਜਿੰਨੀਆਂ ਫੌਜਾਂ ਨੇ, ਮਹਾਰਾਜ ਜੀ ਦਾ ਜਿੰਨਾ ਵੱਡਾ ਦਲ ਹੈ, ਸਾਰੇ ਦਲ ਨੇ ਮਹਾਰਾਜ ਜੀ ਦੀ ਆਗਿਆ ਪ੍ਰਾਪਤ ਕਰਕੇ ਬਾਗ ਵਿਚ ਡੇਰਾ ਕੀਤਾ ਹੈ।
ਕੇਤਕ ਦਿਨ ਵਿਚ ਪੁਰ ਕਰਤਾਰਾ।
ਇਸੇ ਤਰ੍ਹਾਂ ਕੁਝ ਦਿਨ ਕਰਤਾਰਪੁਰ ਸਾਹਿਬ ਨਗਰ ਵਿਚ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ ਜੀ ਨੇ ਰਹਿੰਦਿਆਂ ਬਤੀਤ ਕੀਤੇ ਹਨ।
ਕਰਿਓ ਬਾਤ ਸਤਿਗੁਰ ਨੂੰ ਸੁਖਾਰਾ।
ਸਤਿਗੁਰੂ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਨੇ ਬੜੇ ਸੁਖ ਦੇ ਨਾਲ ਸੁਖਾਲੇ ਤਰੀਕੇ ਨਾਲ ਕਰਤਾਰਪੁਰ ਸਾਹਿਬ ਰਹਿੰਦਿਆਂ ਕੁਝ ਦਿਨ ਬਸਰ ਕੀਤੇ ਹਨ।
ਦੇਸ਼ ਵਿਦੇਸ਼ਨ ਤੇ ਸੁਣ ਆਵੈ।
ਦੇਸ਼ਾਂ ਵਿਦੇਸ਼ਾਂ ਵਿਚ ਸੰਗਤਾਂ ਨੂੰ ਜਦੋਂ ਪਤਾ ਲੱਗਦਾ ਹੈ ਕਿ ਸਤਿਗੁਰੂ ਜੀ ਕਰਤਾਰਪੁਰ ਸਾਹਿਬ ਚ ਡੇਰਾ ਕੀਤਾ ਹੋਇਆ, ਬਜਾਏ ਕੀਰਤਪੁਰ ਸਾਹਿਬ ਜਾਣਦੇ ਉਹ ਸੰਗਤਾਂ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਕਰਤਾਰਪੁਰ ਸਾਹਿਬ ਚੱਲ ਕੇ ਆਉਂਦੀਆਂ ਨੇ। ਬੇਅੰਤ ਸੰਗਤਾਂ, ਬੇਅੰਤ ਸਿੱਖ ਕਰਤਾਰਪੁਰ ਸਾਹਿਬ ਆ ਕੇ ਮਹਾਰਾਜ ਜੀ ਦੇ ਦਰਸ਼ਨ ਕਰਦੇ ਹਨ।
ਅਨੇਕੇ ਅਕੋਰਨ ਕੋ ਸਿੱਖ ਲਿਆਵਾਂ।
ਗੁਰੂ ਕੇ ਸਿੱਖ ਅਨੇਕਾਂ ਪ੍ਰਕਾਰ ਦੀਆਂ ਅਕੋਰਾਂ, ਅਨੇਕਾਂ ਪ੍ਰਕਾਰ ਦੀਆਂ ਭੇਟਾਵਾਂ ਲੈ ਕੇ ਫਿਰ ਆ ਕੇ ਸਤਿਗੁਰੂ ਜੀ ਨੂੰ ਮਿਲਦੇ ਨੇ, ਮਹਾਰਾਜ ਜੀ ਦੇ ਚਰਨਾਂ ਵਿਚ ਭੇਟਾਵਾਂ ਭੇਟ ਕਰਦੇ ਹਨ। ਇਸ ਪ੍ਰਕਾਰ ਨਾਲ ਕਰਤਾਰਪੁਰ ਸਾਹਿਬ ਦੇ ਵਿਚ ਹੀ ਮਹਾਰਾਜ ਜੀ ਨੇ ਵਿਸਾਖੀ ਦਾ ਪੁਰਬ ਮਨਾਇਆ ਹੈ। ਕਾਫੀ ਦਿਨ ਬੀਤ ਗਏ, ਵਿਸਾਖੀ ਦਾ ਪੁਰਬ ਆਇਆ, ਤੋ ਵਿਸਾਖੀ ਦਾ ਪੁਰਬ ਵੀ ਸਤਿਗੁਰੂ ਜੀ ਨੇ ਸ੍ਰੀ ਕਰਤਾਰਪੁਰ ਸਾਹਿਬ ਦੇ ਵਿਚ ਮਨਾਇਆ, ਕਿਉਂਕਿ ਗੁਰੂ ਘਰ ਦੇ ਵਿਚ ਵਿਸਾਖੀ ਦਾ ਜਿਹੜਾ ਜੋੜ ਮੇਲਾ ਹੈ ਉਹ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੇ ਸਮੇਂ ਤੋਂ ਮਨਾਇਆ ਜਾਣਾ ਆਰੰਭ ਹੋਇਆ ਗੋਇੰਦਵਾਲ ਸਾਹਿਬ ਤੋਂ। ਉਸ ਤੋਂ ਬਾਅਦ ਇਹ ਵਿਸਾਖੀ ਦਾ ਪੁਰਬ ਹਰ ਸਾਲ ਗੁਰੂ ਘਰ ਵਿਚ ਮਨਾਇਆ ਜਾਂਦਾ ਰਿਹਾ, ਤੋ ਸੱਤਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਇਸ ਵਾਰ ਜਿਹੜਾ ਵਿਸਾਖੀ ਦਾ ਪੁਰਬ ਆਇਆ, ਜੋੜ ਮੇਲਾ ਆਇਆ, ਉਹ ਕਰਤਾਰਪੁਰ ਸਾਹਿਬ ਵਿਖੇ ਮਨਾਇਆ ਹੈ।
ਚਲ ਆਏ ਨਰ ਦਰਸ਼ਨ ਕਾਂਖੇ।
ਵਿਸਾਖੀ ਦਾ ਪੁਰਬ ਨੇੜੇ ਜਾਣ ਕੇ ਬਹੁਤ ਸਾਰੀਆਂ ਸੰਗਤਾਂ ਜਿਨ੍ਹਾਂ ਦੇ ਮਨ ਵਿਚ ਸਤਿਗੁਰਾਂ ਦੇ ਦਰਸ਼ਨਾਂ ਦੀ ਕਾਂਖਾ ਸੀ, ਸਤਿਗੁਰਾਂ ਦੇ ਦਰਸ਼ਨਾਂ ਦੀ ਇੱਛਾ ਸੀ, ਇੱਦਾਂ ਦੇ ਸਿੱਖ ਬਹੁਤ ਸਾਰੇ ਮਾਈ ਭਾਈ ਚੱਲ ਕੇ ਆਏ ਹਨ।
ਜੰਗਲ ਦੇਸ਼ ਦਾ ਸਮਦਾਏ।
ਜੰਗਲ ਦੇ ਇਲਾਕੇ ਵਿਚ ਆ ਜਿਹਨੂੰ ਆਪਾਂ ਅੱਜ ਕੱਲ ਮਾਲਵਾ ਕਹਿੰਦੇ ਹਾਂ, ਆ ਜੋ ਬਠਿੰਡੇ ਦਾ ਇਲਾਕਾ ਹੈ, ਦਮਦਮਾ ਸਾਹਿਬ ਗੁਰੂ ਕਾਂਸ਼ੀ ਦਾ ਇਲਾਕਾ ਹੈ, ਮੋਗਾ ਹੈ, ਇਧਰਲੇ ਜਿਹੜੇ ਜ਼ਿਲ੍ਹੇ ਹਨ ਇਹਨਾਂ ਨੂੰ ਪਹਿਲਾਂ ਜੰਗਲ ਦਾ ਇਲਾਕਾ ਕਹਿੰਦੇ ਸਨ, ਪਰ ਸਤਿਗੁਰੂ ਜੀ ਨੇ, ਕਲਗੀਧਰ ਜੀ ਨੇ ਕਿਰਪਾ ਕਰਕੇ ਇਹਨੂੰ ਮਾਲਵਾ ਬਣਾਇਆ। ਕਹਿੰਦੇ ਇਸ ਮਾਲਵੇ ਦੇਸ਼ ਦੀਆਂ ਸੰਗਤਾਂ ਇੱਧਰ ਬਹੁਤ ਮਹਾਰਾਜ ਜੀ ਦੀ ਸਿੱਖੀ ਸੇਵਕੀ ਰਹੀ ਹੈ, ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਵੀ ਇਸ ਇਲਾਕੇ ਚ ਬਹੁਤ ਚਰਨ ਪਾਏ ਨੇ, ਫਿਰ ਮਹਾਰਾਜ ਨੌਵੇਂ ਪਾਤਸ਼ਾਹ ਵੀ ਇੱਧਰ ਵਿਚਰੇ ਨੇ, ਸੱਤਵੇਂ ਪਾਤਸ਼ਾਹ ਵੀ ਵਿਚਰੇ ਨੇ, ਤੋ ਜੰਗਲ ਦੇ ਇਲਾਕੇ ਵਿਚ ਬਹੁਤ ਸਾਰੀ ਗੁਰੂ ਘਰ ਦੀ ਸਿੱਖੀ ਸੇਵਕੀ ਹੈ।
ਅਜ਼ਮਤ ਪੂਰਨ ਭਗਤ ਭਾਏ।
ਇਹਨਾਂ ਸਿੱਖਾਂ ਦੇ ਵਿਚੋਂ, ਜੰਗਲ ਦੇ ਇਲਾਕੇ ਚ ਰਹਿਣ ਵਾਲੇ ਸਿੱਖਾਂ ਚੋਂ ਇੱਕ ਬੜੀ ਕਰਾਮਾਤੀ ਅਵਸਥਾ ਦੇ ਮਾਲਕ, ਜਿਨ੍ਹਾਂ ਵਿਚ ਬੜੀ ਭਾਰੀ ਅਜ਼ਮਤ ਹੈ, ਕਰਾਮਾਤ ਹੈ, ਉਹ ਸਿੱਖ ਵੀ ਰਹਿੰਦਾ ਜਿਹਦਾ ਨਾਂ ਹੈ ਭਾਈ ਭਗਤੂ। ਭਾਈ ਭਗਤੂ ਜੀ ਬੜੀ ਉੱਚੀ ਅਵਸਥਾ ਦੇ ਮਾਲਕ ਮਹਾਂਪੁਰਖ ਹੋਏ ਨੇ ਭਾਈ ਭਗਤੂ ਜੀ। ਇਹਨਾਂ ਦਾ ਜਨਮ ਗੁਰੂ ਰਾਮਦਾਸ ਜੀ ਦੇ ਬਚਨਾਂ ਨਾਲ ਹੋਇਆ ਸੀ। ਭਾਈ ਭਗਤੂ ਦੀ ਮਾਤਾ ਨੇ ਬੇਨਤੀ ਕੀਤੀ ਸੀ ਗੁਰੂ ਰਾਮਦਾਸ ਜੀ ਨੂੰ ਕਿ ਸੋਨੇ ਦੀ ਮਧਾਣੀ ਹੋਵੇ ਤੇ ਪੋਤ ਨੂੰ ਉਹਨੂੰ ਰਿੜਕਦੀ ਵੇਖਾਂ, ਤੋ ਗੁਰੂ ਰਾਮਦਾਸ ਜੀ ਨੇ ਬਚਨ ਕੀਤਾ ਸੀ ਤੁਹਾਡੇ ਗ੍ਰਹਿ ਪੁੱਤਰ ਹੋਵੇਗਾ, ਉਹਦਾ ਨਾਂ ਭਾਈ ਭਗਤੂ ਰੱਖਣਾ। ਭਾਈ ਭਗਤੂ ਜੀ ਦੀ ਅੰਸ਼ ਵੰਸ਼ ਦੇ ਵਿੱਚੋਂ ਹੀ ਰਾਜਾ ਉਦੇ ਸਿੰਘ ਜੀ ਹੋਏ ਨੇ, ਜਿਨ੍ਹਾਂ ਨੇ ਕੈਂਥਲ ਦੀ ਰਿਆਸਤ ਦੇ ਵਿੱਚ ਰਾਜ ਕੀਤਾ, ਰਾਜਾ ਉਦੇ ਸਿੰਘ। ਰਾਜੇ ਉਦੇ ਸਿੰਘ ਨੇ ਭਾਈ ਸੰਤੋਖ ਸਿੰਘ ਜੀ ਨੂੰ, ਜਿਨ੍ਹਾਂ ਨੇ ਸਾਰਾ ਇਤਿਹਾਸ ਲਿਖਿਆ, ਉਹ ਰਾਜਾ ਉਦੇ ਸਿੰਘ ਨੇ ਭਾਈ ਸੰਤੋਖ ਸਿੰਘ ਜੀ ਨੂੰ ਇੱਕ ਬੜੀ ਸੁੰਦਰ ਹਵੇਲੀ ਦੇ ਕੇ ਉਹਨਾਂ ਦੇ ਮਹੀਨੇ ਦਾ ਗੁਜਰਾਨ ਚਲਾ ਕੇ ਬਹੁਤ ਸਾਰੀ ਮਾਇਆ ਭੇਟ ਕਰਕੇ ਸੂਰਜ ਪ੍ਰਕਾਸ਼ ਦਾ ਇਤਿਹਾਸ ਦਸਾਂ ਗੁਰੂਆਂ ਦਾ ਰਾਜੇ ਉਦੇ ਸਿੰਘ ਨੇ ਲਿਖਵਾਇਆ। ਉਹ ਰਾਜਾ ਉਦੇ ਸਿੰਘ ਜਿਹਨੇ ਏਡੀ ਵੱਡੀ ਇਹ ਮਹਾਨ ਸੇਵਾ ਭਾਈ ਸੰਤੋਖ ਸਿੰਘ ਜੀ ਪਾਸੋਂ ਕਰਵਾਈ, ਉਹ ਰਾਜਾ ਉਦੇ ਸਿੰਘ ਭਾਈ ਭਗਤੂ ਦੇ ਅੰਸ਼ ਵੰਸ਼ ਵਿੱਚੋਂ ਸੀ। ਭਾਈ ਸਾਹਿਬ ਭਾਈ ਭਗਤੂ ਜੀ ਜੋ ਬੜੇ ਅਜਮਤੀ ਕਰਾਮਾਤੀ ਪੁਰਖ ਨੇ, ਉਹ ਵੀ ਮਾਲਵੇ ਦੇ ਇਲਾਕੇ ਚ ਰਹਿੰਦੇ ਹਨ।
ਦੀਪ ਮਾਲਕਾ ਪ੍ਰਭ ਸੋਏ।
ਭਾਈ ਭਗਤੂ ਜੀ ਵੀ ਸਾਲ 6 ਮਹੀਨਿਆਂ ਵਿੱਚ ਇੱਕ ਅੱਧੀ ਵਾਰ ਗੁਰੂ ਸਾਹਿਬ ਦੇ ਦਰਸ਼ਨਾਂ ਨੂੰ ਜ਼ਰੂਰ ਆਉਂਦੇ ਸੀ, ਚਾਹੇ ਵਿਸਾਖੀ ਦਾ ਜੋੜ ਮੇਲਾ ਹੋਵੇ ਤੇ ਚਾਹੇ ਦੀਪਮਾਲਾ ਦਾ ਦੀਵਾਲੀ ਦਾ ਜੋੜ ਮੇਲਾ ਹੋਵੇ। ਜਦੋਂ ਵੀ ਕੋਈ ਜੋੜ ਮੇਲਾ ਹੁੰਦਾ ਸੀ, ਭਾਈ ਭਗਤੂ ਜੀ ਆ ਕੇ ਮਹਾਰਾਜ ਜੀ ਦੇ ਦਰਸ਼ਨ ਕਰਦੇ ਸਨ। ਹੁਣ ਵੀ ਵਿਸਾਖੀ ਦਾ ਜੋੜ ਮੇਲਾ ਆਇਆ ਤੋ ਭਾਈ ਭਗਤੂ ਜੀ ਦੇ ਮਨ ਚ ਇੱਛਾ ਹੋਈ ਕਿ ਮੈਂ ਜਾ ਕੇ ਸਤਿਗੁਰਾਂ ਦੇ ਦਰਸ਼ਨ ਕਰਾਂ।
ਕਸ਼ਟ ਮਾਸ ਗੁਰ ਦਰਸ਼ਨ ਜੋਏ।
6 ਮਹੀਨਿਆਂ ਬਾਅਦ ਦਰਸ਼ਨਾਂ ਨੂੰ ਜ਼ਰੂਰ ਆਉਂਦੇ ਸੀ ਭਾਈ ਭਗਤੂ ਜੀ। 6 ਮਹੀਨਿਆਂ ਵਿੱਚ ਇੱਕ ਵਾਰ, ਕਿਉਂਕਿ ਬਜ਼ੁਰਗ ਹੋ ਚੁੱਕੇ ਸੀ, ਬਿਰਧ ਹੋ ਚੁੱਕੇ ਸੀ ਭਾਈ ਭਗਤੂ ਜੀ, ਪਰ ਫਿਰ ਵੀ 6 ਮਹੀਨਿਆਂ ਵਿੱਚ ਇੱਕ ਅੱਧੀ ਵਾਰ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਭਾਈ ਭਗਤੂ ਜੀ ਜ਼ਰੂਰ ਆਉਂਦੇ ਹਨ।
ਸਿੱਖ ਸੰਗਤ ਕੇਤਕ ਕੇ ਸਾਥ ਜਾਏ ਬਿਲੋਕੈ ਸਤਿਗੁਰ ਨਾਥ।
ਖੇਤਰ ਦੇ ਇਲਾਕੇ ਦੇ ਬਹੁਤ ਸਾਰੇ ਸਿੱਖਾਂ ਨੂੰ, ਸੰਗਤ ਨੂੰ ਨਾਲ ਲੈ ਕੇ ਭਾਈ ਭਗਤੂ ਜੀ ਦੀ ਪੂਜਾ ਬੜੀ ਹੁੰਦੀ ਸੀ। ਭਗਤਾ ਭਾਈ ਕੇ ਨਗਰ ਦੇ ਇਲਾਕੇ ਦੇ ਆਲੇ ਦੁਆਲੇ ਦੇ ਜਿੰਨੇ ਪਿੰਡ ਸਨ ਉੱਥੇ ਭਾਈ ਭਗਤੂ ਜੀ ਦੀ ਪੂਜਾ ਹੁੰਦੀ ਸੀ। ਭਾਈ ਭਗਤੂ ਜੀ ਸਾਰੀ ਸੰਗਤ ਵਿੱਚ ਮੁਖੀ ਮਸੰਦ ਵੀ ਸੀ ਗੁਰੂ ਘਰ ਦੇ, ਇਸ ਕਰਕੇ ਸੰਗਤ ਵੱਲੋਂ ਬਹੁਤ ਸਤਿਕਾਰ ਸੀ। ਭਾਈ ਭਗਤੂ ਜੀ ਜਦੋਂ ਆਉਂਦੇ ਨੇ ਉਹਨਾਂ ਨਾਲ ਸੈਂਕੜਿਆਂ ਦੀ ਗਿਣਤੀ ਚ ਸਿੱਖ ਸੇਵਕ ਸੰਗਤਾਂ ਨਾਲ ਚੱਲ ਕੇ ਆਉਂਦੀਆਂ ਹਨ।
ਅਲਪ ਬੈਸ ਤੇ ਸ਼੍ਰੀ ਹਰ ਰਾਏ ਦੇਖੇ ਭਗਤੂ ਕੋ ਸਮਦਾਏ।
ਉਦੋਂ ਗੁਰੂ ਹਰ ਰਾਏ ਸਾਹਿਬ ਜੀ ਦੀ ਉਮਰ ਛੋਟੀ ਸੀ, ਜਦੋਂ ਦੇ ਭਾਈ ਭਗਤੂ ਜੀ ਗੁਰੂ ਘਰ ਵਿੱਚ, ਉਹਨਾਂ ਨੂੰ ਮਹਾਰਾਜ ਜੀ ਗੁਰੂ ਹਰ ਰਾਏ ਸਾਹਿਬ ਜੀ ਵੇਖਣ ਲੱਗੇ ਭਾਈ ਭਗਤੂ ਜੀ ਨੂੰ। ਉਦੋਂ ਗੁਰੂ ਹਰ ਰਾਏ ਸਾਹਿਬ ਦੀ ਉਮਰ ਛੋਟੀ ਸੀ ਔਰ ਮਹਾਰਾਜ ਜੀ ਦਾ ਸੁਭਾਅ ਸੀ ਕਿ ਭਾਈ ਭਗਤੂ ਜੀ ਜਦੋਂ ਵੀ ਆਉਂਦੇ ਸੀ ਉਹਨਾਂ ਨੂੰ ਵੇਖ ਕੇ ਗੁਰੂ ਹਰ ਰਾਏ ਸਾਹਿਬ ਬੜੇ ਖੁਸ਼ ਹੁੰਦੇ ਸੀ। ਬਚਪਨ ਤੋਂ ਹੀ ਮਹਾਰਾਜ ਜੀ ਦਾ ਮੁੱਢ ਤੋਂ ਹੀ ਇਹ ਸੁਭਾਅ ਸੀ ਕਿ ਜਦੋਂ ਵੀ ਭਾਈ ਭਗਤੂ ਜੀ ਗੁਰੂ ਘਰ ਚੱਲ ਕੇ ਆਉਂਦੇ ਸਨ ਤੋ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਜੀ ਵੇਖ ਕੇ ਮੁਸਕਰਾਉਂਦੇ ਸੀ ਭਾਈ ਭਗਤੂ ਜੀ ਨੂੰ।
ਹਸਨ ਹੇਤ ਮੁਖ ਗਿਰਾ ਅਲਾਵੈ।
ਔਰ ਕਈ ਵਾਰ ਹੱਸਣ ਵਾਸਤੇ ਬਚਨ ਕਰਿਆ ਕਰਦੇ ਸੀ ਭਾਈ ਭਗਤੂ ਨਾਲ, ਮਹਾਰਾਜ ਜੀ ਮਜ਼ਾਕ ਵੀ ਕਰ ਲੈਂਦੇ ਸਨ, ਕਈ ਵਾਰ ਹੱਸਣ ਵਾਸਤੇ ਆਪਣੇ ਮੁਖੋਂ ਬਚਨ ਕਰਿਆ ਕਰਦੇ ਸਨ।
ਬਿਰਧ ਕੋ ਪਿਕਿਆ ਰਖਾਵੈ।
ਕਿਉਂਕਿ ਭਾਈ ਭਗਤੂ ਜੀ ਬਜ਼ੁਰਗ ਬਹੁਤ ਸਨ, ਉਹਨਾਂ ਦੀ ਬਜ਼ੁਰਗ ਵਾਲੀ ਬਜ਼ੁਰਗੀ ਵਾਲੀ ਹਾਲਤ ਵੇਖ ਕੇ ਸਤਿਗੁਰੂ ਜੀ ਬੜੇ ਖੁਸ਼ ਹੁੰਦੇ ਸੀ, ਬਹੁਤ ਜ਼ਿਆਦਾ ਮੁਸਕਰਾਉਂਦੇ ਸਨ। ਭਾਈ ਭਗਤੂ ਜੀ ਬਹੁਤ ਜ਼ਿਆਦਾ ਬਜ਼ੁਰਗ ਸਨ।
ਆਵੋ ਭਾਈ ਕੋ ਅਬ ਕਰਨੇ ਕਰੋ ਸਹੇੜਨ ਸੁੰਦਰ ਤਰਨੇ।
ਜਦੋਂ ਵੀ ਭਾਈ ਭਗਤੂ ਜੀ ਗੁਰੂ ਘਰ ਚੱਲ ਕੇ ਆਉਂਦੇ ਸਨ, ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਜੀ ਵੇਖ ਕੇ ਭਾਈ ਭਗਤੂ ਨੂੰ ਕਹਿੰਦੇ ਸੀ, ਹਾਂ ਭਾਈ ਭਗਤੂ ਚਰਖਾ ਸਹੇੜ ਲਿਆ, ਹੁਣ ਜਦੋਂ ਗੁਰੂ ਘਰ ਆਓਗੇ ਚਰਖਾ ਸਹੇੜ ਕੇ ਆਉਣਾ। ਚਰਖਾ ਸਹੇੜਨ ਦਾ ਮਤਲਬ ਹੈ ਵੀ ਵਿਆਹ ਕਰਾ ਲਓ। ਭਾਈ ਭਗਤੂ ਜੀ ਬਜ਼ੁਰਗ ਹਾਲਤ ਚ ਪਹੁੰਚੇ ਹੋਏ, ਗੁਰੂ ਹਰ ਰਾਏ ਸਾਹਿਬ ਜੀ ਨਾਲੇ ਹੱਸਿਆ ਕਰਦੇ ਨਾਲੇ ਬਚਨ ਕਰਦੇ ਸਨ, ਭਾਈ ਭਗਤੂ ਸ਼ਾਦੀ ਕਰਾ ਲਓ, ਵਿਆਹ ਕਰਾ ਕੇ ਕੋਈ ਚੰਗੀ ਘਰ ਵਾਲੀ ਸਹੇੜ ਕੇ ਸਾਡੇ ਕੋਲ ਆਓ।
ਕਹਿ ਸਿੱਖਣ ਮੈਂ ਉਰਾ ਰਖਾਵਾਂ।
ਇਹ ਤਾਂ ਬਚਨ ਕਰਕੇ ਸਤਿਗੁਰੂ ਜੀ ਨਾਲੇ ਆਪ ਹੱਸਦੇ ਸੀ ਨਾਲੇ ਸਿੱਖ ਵੀ ਹੱਸਦੇ ਸਨ। ਜਿੰਨੇ ਮਹਾਰਾਜ ਜੀ ਦੇ ਕੋਲ ਸਿੱਖ ਬੈਠੇ ਹੁੰਦੇ ਸੀ ਸਾਰੇ ਵੇਖ ਕੇ ਹੱਸ ਪੈਂਦੇ ਸੀ ਜਦੋਂ ਮਹਾਰਾਜ ਜੀ ਇਹ ਬਚਨ ਕਰਦੇ ਹਨ।
ਅਸੈਂ ਹੀਰ ਕਰ ਮਾਨ ਵਧਾਵੈ।
ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ ਹੱਸਦੇ ਸਨ ਇਹਦੇ ਨਾਲ ਭਾਈ ਭਗਤੂ ਜੀ ਦਾ ਮਾਣ ਹੋਰ ਵਧਦਾ ਸੀ, ਭਾਈ ਭਗਤੂ ਜੀ ਦਾ ਸਤਿਕਾਰ ਹੋਰ ਵਧਦਾ ਸੀ ਕਿ ਮਹਾਰਾਜ ਜੀ ਗੁਰੂ ਸਾਹਿਬ ਜੀ ਭਾਈ ਭਗਤੂ ਨਾਲ ਕਿੰਨਾ ਪਿਆਰ ਕਰਦੇ ਨੇ, ਭਾਈ ਭਗਤੂ ਜੀ ਨਾਲ ਇੱਦਾਂ ਹਾਸ ਰਸ ਦੇ ਬਚਨ ਬਿਲਾਸ ਕਰਦੇ ਨੇ। ਇਹਦੇ ਨਾਲ ਭਾਈ ਭਗਤੂ ਜੀ ਦਾ ਮਾਣ ਸਤਿਕਾਰ ਹੋਰ ਸੰਗਤ ਵਿੱਚ ਵਧਦਾ ਸੀ।
ਸੁਣ ਭਗਤੂ ਬੰਧਨ ਕਰ ਪਾਇਨ,
ਮਹਾਰਾਜ ਜੀ ਦੇ ਬਚਨ ਸੁਣ ਕੇ ਭਾਈ ਭਗਤੂ ਜੀ ਸਤਿਗੁਰਾਂ ਦੇ ਚਰਨਾਂ ਤੇ ਵੰਦਨਾ ਕਰਿਆ ਕਰਦੇ ਸਨ ਤੇ ਨਮਸਕਾਰ ਕਰਿਆ ਕਰਦੇ ਸਨ।
ਨਿਕਟ ਬੈਠ ਅਰਪੈ ਪਾਇਨ,
ਔਰ ਕੋਲ ਬੈਠ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਬਹੁਤ ਸਾਰੀਆਂ ਭੇਟਾਵਾਂ ਆਪਣੇ ਇਲਾਕੇ ਤੋਂ ਇਕੱਠੀਆਂ ਕਰਕੇ ਲਿਆਉਂਦੇ ਸੀ। ਉਹ ਭੇਟਾਵਾਂ ਮਹਾਰਾਜ ਜੀ ਦੇ ਚਰਨਾਂ ਵਿੱਚ ਭੇਟ ਕਰਕੇ ਅਰਪਦੇ ਸਨ।
ਜਬ ਡੇਰਾ ਲਖਪੁਰ ਕਰਤਾਰ, ਗੁਰਦਰਸ਼ਨ ਕੋ ਸਮਾਂ ਵਿਚਾਰ।
ਜਦੋਂ ਭਾਈ ਭਗਤੂ ਜੀ ਨੇ ਵੇਖਿਆ ਕਿ ਸਤਿਗੁਰੂ ਜੀ ਨੇ ਕਰਤਾਰਪੁਰ ਸਾਹਿਬ ਡੇਰਾ ਕੀਤਾ ਹੋਇਆ, ਤਾਂ ਇਹਨਾਂ ਨੇ ਆਪਣੇ ਮਨ ਵਿੱਚ ਸਤਿਗੁਰਾਂ ਦੇ ਦਰਸ਼ਨਾਂ ਦੀ ਇੱਛਾ ਕੀਤੀ ਕਿ ਸਤਿਗੁਰੂ ਜੀ ਇਸ ਵੇਲੇ ਕਰਤਾਰਪੁਰ ਸਾਹਿਬ ਬਿਰਾਜਮਾਨ ਨੇ ਤੇ ਮੈਂ ਚੱਲ ਕੇ ਸਤਿਗੁਰਾਂ ਦੇ ਦਰਸ਼ਨ ਕਰਾਂ। ਇਹ ਕਾਂਖਾ ਭਾਈ ਭਗਤੂ ਜੀ ਨੇ ਆਪਣੇ ਹਿਰਦੇ ਚ ਕੀਤੀ ਔਰ ਚੱਲ ਪਏ।
ਗਮਨਿਓ ਕਰਤੇ ਮਗ ਮੈਂ ਆਇਓ,
ਤੇ ਰਸਤੇ ਵਿੱਚ ਟੁਰੇ ਆਉਂਦੇ ਨੇ ਭਾਈ ਭਗਤੂ ਜੀ। ਜਦੋਂ ਆਪਣੇ ਘਰੋਂ ਚੱਲੇ ਮਾਲਵੇ ਦੇ ਇਲਾਕੇ ਚੋਂ ਕਰਤਾਰਪੁਰ ਸਾਹਿਬ ਨੂੰ ਆਉਂਦਿਆਂ ਰਸਤੇ ਵਿੱਚ ਟੁਰੇ ਆਉਂਦੇ ਨੇ।
ਤਨ ਕੋ ਅੰਤ ਸਮਾਨੀ ਰਾਇਓ,
ਭਾਈ ਭਗਤੂ ਜੀ ਨੇ ਵੇਖ ਲਿਆ ਕਿਉਂਕਿ ਮਹਾਂਪੁਰਖ ਤ੍ਰਿਕਾਲ ਦਰਸ਼ੀ ਹੁੰਦੇ ਨੇ, ਉਹਨਾਂ ਨੂੰ ਆਉਣ ਵਾਲੇ ਸਮੇਂ ਦਾ ਵੀ ਗਿਆਨ ਹੁੰਦਾ ਕਿ ਕੀ ਵਰਤਣਾ ਹੈ। ਭਾਈ ਭਗਤੂ ਜੀ ਨੇ ਵੇਖ ਲਿਆ ਕਿ ਸਾਡੇ ਸਰੀਰ ਦਾ ਅੰਤਮ ਸਮਾਂ ਨੇੜੇ ਆ ਪਹੁੰਚਿਆ, ਹੁਣ ਸਾਡਾ ਅਖੀਰਲਾ ਗੇੜਾ ਗੁਰੂ ਘਰ, ਇਸ ਤੋਂ ਬਾਅਦ ਹੁਣ ਸਤਿਗੁਰੂ ਜੀ ਦੇ ਦਰਸ਼ਨ ਵੀ ਸਾਨੂੰ ਨਹੀਂ ਹੋਣੇ ਕਿਉਂਕਿ ਮੈਂ ਸਰੀਰ ਤਿਆਗ ਦੇਣਾ ਉੱਥੇ ਜਾ ਕੇ। ਭਾਈ ਭਗਤੂ ਜੀ ਨੇ ਆਪਣੇ ਅੰਤਮ ਸਮੇਂ ਨੂੰ ਨੇੜੇ ਆਏ ਵੇਖਿਆ।
ਇਹ ਮਨ ਜਾਨ ਵਿਚਾਰਤ ਭਇਓ, ਸ੍ਰੀ ਗੁਰੂ ਆਕ ਬਾਰ ਬੋ ਕੀਓ।
ਇਹ ਵਾਰ ਮਨ ਦੇ ਵਿੱਚ ਆਪਣੇ ਵਿਚਾਰ ਕਰਦੇ ਜਾ ਰਹੇ ਨੇ ਭਾਈ ਭਗਤੂ ਜੀ ਕਿ ਇੱਕ ਬਚਨ ਗੁਰੂ ਹਰਿਰਾਏ ਸਾਹਿਬ ਜੀ ਨੇ ਮੈਨੂੰ ਕਈ ਵਾਰ ਆਖਿਆ ਪਰ ਮੈਂ ਹਾਲੇ ਤੱਕ ਉਹਨਾਂ ਦਾ ਬਚਨ ਪਾਲ ਨਹੀਂ ਸਕਿਆ। ਸਤਿਗੁਰੂ ਜੀ ਨੇ ਇੱਕ ਬਚਨ ਮੈਨੂੰ ਕਈ ਵਾਰ ਕਿਹਾ, ਮੈਂ ਜਿੰਨੀ ਵਾਰ ਪਹਿਲਾਂ ਸਤਿਗੁਰਾਂ ਦੇ ਦਰਸ਼ਨਾਂ ਨੂੰ ਗਿਆ ਉਨੀ ਵਾਰ ਹੀ ਗੁਰੂ ਹਰਿਰਾਏ ਸਾਹਿਬ ਜੀ ਮੈਨੂੰ ਕਹਿੰਦੇ ਸੀ ਭਾਈ ਭਗਤੂ ਚਰਖਾ ਸੇੜ ਲਿਆ, ਇਹ ਬਚਨ ਕਰਿਆ ਕਰਦੇ ਨੇ। ਤੇ ਇਹ ਬਚਨ ਗੁਰੂ ਹਰਿਰਾਏ ਸਾਹਿਬ ਜੀ ਨੇ ਮੈਨੂੰ ਕਈ ਵਾਰ ਕੀਤਾ ਹੈ।
ਚਰਖਾ ਕਰੋ ਸਹੇੜਨ ਕੋਏ, ਕੈਸੀ ਨਿਸ਼ਫਲ ਹੋਏ ਹੈ ਸੋਏ।
ਗੁਰੂ ਸਾਹਿਬ ਜੀ ਨੇ ਮੈਨੂੰ ਬਚਨ ਕੀਤਾ ਹੈ ਕਿ ਤੁਸੀਂ ਚਰਖਾ ਸਹੇੜ ਲਓ, ਤੇ ਜਿਹੜਾ ਬਚਨ ਗੁਰੂ ਸਾਹਿਬ ਕਰਦੇ ਨੇ ਉਹ ਕਦੇ ਨਿਸ਼ਫਲ ਨਹੀਂ ਹੁੰਦਾ। ਗੁਰੂ ਸਾਹਿਬ ਦਾ ਕੀਤਾ ਹੋਇਆ ਵਾਕ ਸਫਲ ਹੁੰਦਾ ਹੈ, ਉਹ ਜੋ ਬਚਨ ਕਹਿੰਦੇ ਨੇ ਸਾਰਥਕ ਹੁੰਦਾ ਹੈ, ਉਹਨਾਂ ਦਾ ਕਿਹਾ ਹੋਇਆ ਬਚਨ ਕਦੇ ਨਿਰਾਰਥ ਨਹੀਂ ਹੋ ਸਕਦਾ। ਜੇ ਉਹ ਇਹ ਬਚਨ ਕਰਦੇ ਨੇ ਇਹਦੇ ਵਿੱਚ ਵੀ ਕੋਈ ਭਲਾ ਹੈ, ਇਹਦੇ ਵਿੱਚ ਵੀ ਕੋਈ ਰਮਜ ਛੁਪੀ ਹੋਈ ਹੈ, ਤੇ ਮੇਰਾ ਫਰਜ਼ ਬਣਦਾ ਕਿ ਮੈਂ ਗੁਰੂ ਹਰਿਰਾਏ ਸਾਹਿਬ ਜੀ ਦੇ ਬਚਨਾਂ ਦੀ ਪਾਲਣਾ ਕਰਾਂ।
ਕਰਬੋ ਬਨੇ ਮੋਏ ਕੋ ਸਾਚਾ,
ਮੈਨੂੰ ਗੁਰੂ ਹਰਿਰਾਏ ਸਾਹਿਬ ਜੀ ਦਾ ਕੀਤਾ ਹੋਇਆ ਬਚਨ ਸੱਚ ਕਰਨਾ ਚਾਹੀਦਾ।
ਅਨੇਕ ਵਾਰ ਗੁਰ ਹਸਤੇ ਬਾਚਾ,
ਮੈਨੂੰ ਗੁਰੂ ਸਾਹਿਬ ਦਾ ਬਚਨ ਸੱਚ ਕਰਨਾ ਚਾਹੀਦਾ, ਜੋ ਉਹਨਾਂ ਨੇ ਕਈ ਵਾਰ ਹੱਸਦਿਆਂ ਕਿਹਾ, ਕਈ ਵਾਰ ਮੁਸਕਰਾਉਂਦਿਆਂ ਹੋਇਆ ਮੇਰੇ ਨਾਲ ਇਹ ਬਚਨ ਮੈਨੂੰ ਕਿਹਾ, ਮੈਨੂੰ ਉਹਨਾਂ ਦਾ ਇਹ ਬਚਨ ਜ਼ਰੂਰ ਸੱਚ ਕਰਨਾ ਚਾਹੀਦਾ ਹੈ।
ਅਬ ਕਹਿ ਮਮ ਤਨ ਤਜਬੋ ਹੋਏ, ਯਾ ਤੇ ਕਰਨ ਬਿਆ ਫਲ ਜੋਏ।
ਹੁਣ ਇਸ ਵਾਰੀ ਮੇਰਾ ਅਖੀਰਲਾ ਗੇੜਾ, ਗੁਰੂ ਸਾਹਿਬ ਜੀ ਦੇ ਦਰਸ਼ਨਾਂ ਦੀ ਯਾਤਰਾ ਦਾ ਇਹ ਅਖੀਰਲਾ ਗੇੜਾ ਹੈ, ਕਿਉਂਕਿ ਹੁਣ ਉੱਥੇ ਜਾ ਕੇ ਸਤਿਗੁਰਾਂ ਦੇ ਦਰਸ਼ਨ ਕਰਦਿਆਂ ਮੈਂ ਆਪਣਾ ਸਰੀਰ ਕੁਝ ਦਿਨਾਂ ਬਾਅਦ ਤਿਆਗ ਦੇਣਾ, ਤੇ ਜੇ ਮੇਰਾ ਸਰੀਰ ਤਿਆਗਿਆ ਗਿਆ ਤੇ ਗੁਰੂ ਸਾਹਿਬ ਦਾ ਬਚਨ ਪੂਰਾ ਨਾ ਹੋਇਆ ਤੇ ਫਿਰ ਲੋਕਾਂ ਵਿੱਚ ਇਸ ਗੱਲ ਦੀ ਹਾਸੀ ਵੀ ਹੋਵੇਗੀ, ਆਖਣਗੇ ਵੀ ਗੁਰੂ ਹਰਿਰਾਏ ਸਾਹਿਬ ਦਾ ਬਚਨ ਪੂਰਾ ਨਹੀਂ ਹੋਇਆ, ਮੈਨੂੰ ਸਤਿਗੁਰਾਂ ਦਾ ਬਚਨ ਜ਼ਰੂਰ ਪੂਰਾ ਕਰਨਾ ਚਾਹੀਦਾ। ਇਹਦੇ ਵਾਸਤੇ ਇਸੇ ਵੇਰੀ ਇਹੀ ਅਖੀਰਲੇ ਗੇੜੇ ਵਿੱਚ ਬਚਨ ਸੱਚ ਕਰਨਾ ਪਵੇਗਾ।
ਨਾਈ ਤਰੈ ਜਹਿ ਅਧ ਮਾਏ,
ਨਹੀਂ ਤਾਂ ਅਧ ਵਿੱਚ ਹੀ ਇਹ ਬਚਨ ਰਹਿ ਜਾਏਗਾ, ਸਤਿਗੁਰਾਂ ਦਾ ਬਚਨ ਜੇ ਪੂਰਾ ਨਾ ਹੋਇਆ।
ਮੋਕੋ ਅਬ ਨੀ ਕੋ ਨਾਏ,
ਤੇ ਜੇ ਗੁਰੂ ਸਾਹਿਬ ਦਾ ਬਚਨ ਅਧ ਵਿੱਚ ਹੀ ਰਹਿ ਗਿਆ ਤੇ ਇਹ ਮੇਰੇ ਵਾਸਤੇ ਚੰਗਾ ਨਹੀਂ। ਉਹਨਾਂ ਨੇ ਮੈਨੂੰ ਕਈ ਵਾਰ ਇਹ ਬਚਨ ਕਿਹਾ, ਭਗਤੂ ਚਰਖਾ ਸੇੜ ਲੈ, ਤੇ ਮੈਂ ਹੀ ਅੱਗੋਂ ਹੱਸ ਕੇ ਆ ਜਾਂਦਾ, ਉਹਨਾਂ ਦਾ ਬਚਨ ਨਹੀਂ ਮੰਨਿਆ। ਪਰ ਹੁਣ ਤਾਂ ਅਖੀਰਲਾ ਗੇੜਾ ਇਸ ਵਾਰੀ ਅਖੀਰਲੀ ਵਾਰ ਉਹਨਾਂ ਦੇ ਦਰਸ਼ਨ ਕਰਕੇ ਮੈਂ ਸਰੀਰ ਤਿਆਗ ਦੇਣਾ ਤੇ ਸਰੀਰ ਤਿਆਗਣ ਤੋਂ ਪਹਿਲਾਂ ਮੈਨੂੰ ਉਹਨਾਂ ਦਾ ਬਚਨ ਪੂਰਾ ਕਰਨਾ ਚਾਹੀਦਾ ਉਹਨਾਂ ਦਾ ਬਚਨ ਪਾਲਣਾ ਚਾਹੀਦਾ ਹੈ।
ਇਸ ਬਿਧ ਮਗ ਮੈਂ ਚਿਤ ਉਤੇ ਆਇਓ।
ਇਹ ਤਾਂ ਭਾਈ ਭਗਤੂ ਜੀ ਰਸਤੇ ਵਿੱਚ ਆਪਣੇ ਮਨ ਚ ਸੋਚਦੇ ਆਉਂਦੇ ਨੇ ਆਪਣੇ ਮਨ ਚ ਅਨੇਕਾਂ ਪ੍ਰਕਾਰ ਦੀਆਂ ਵਿਚਾਰਾਂ ਕਰਦੇ ਆਉਂਦੇ ਨੇ।
ਦੇਖਿਓ ਇੱਕ ਖੇਤ ਮਨ ਭਾਵਤ,
ਕਹਿੰਦੇ ਇੱਕ ਰਸਤੇ ਚ ਖੇਤ ਵੇਖਿਆ ਕਿ ਮਨ ਭਾਉਂਦਾ ਖੇਤ ਰਸਤੇ ਵਿੱਚ ਵੇਖਿਆ ਹੈ।
ਪਾਕਣ ਲੱਗਿਓ ਬਾਜਰਾ ਤਾਂ,
ਕਹਿੰਦੇ ਬਾਜਰਾ ਪੱਕ ਰਿਹਾ ਸੀ, ਖੇਤ ਲੱਗਾ ਹੋਇਆ, ਬੜਾ ਸੁੰਦਰ ਖੇਤ ਹੈ, ਬਾਜਰੇ ਦਾ ਖੇਤ ਹੈ ਤੇ ਬਾਜਰਾ ਪੱਕਿਆ ਹੋਇਆ।
ਮਿਲੇ ਬਿਹੰਗਮ ਚੁਗਬੇ ਜਾ,
ਉੱਥੇ ਬਹੁਤ ਸਾਰੇ ਪੰਛੀ ਇਕੱਠੇ ਹੋ ਕੇ ਬਾਜਰਾ ਖਾ ਰਹੇ ਨੇ, ਉਹ ਬਾਜਰੇ ਦੇ ਫਸਲ ਨੂੰ ਨੁਕਸਾਨ ਪਹੁੰਚਾ ਰਹੇ ਨੇ।
ਦਵਾਦਸ਼ ਬਰਕਨ ਕੀ ਇੱਕ ਕੰਨਿਆ,
ਉੱਥੇ ਇੱਕ 12 ਕੁ ਸਾਲਾਂ ਦੀ ਲੜਕੀ ਬੈਠੀ ਸੀ ਜਿਹੜੀ ਬਾਜਰੇ ਦੀ ਖੇਤ ਦੀ ਰਾਖੀ ਕਰ ਰਹੀ ਸੀ ਪੰਛੀਆਂ ਨੂੰ ਉਡਾ ਕੇ। 12 ਕੁ ਸਾਲ ਦੀ ਉੱਥੇ ਇੱਕ ਲੜਕੀ ਬੈਠੀ ਹੋਈ ਹੈ,
ਸੁੰਦਰ ਰੂਪ ਵਿਸ਼ਾਲ ਸੁਪਨਿਆ,
ਕਹਿੰਦੇ ਬੜੀ ਸੁੰਦਰ ਸਰੂਪ ਹੈ ਔਰ ਵਿਸ਼ਾਲ ਸੁਪਨਿਆ, ਸੁਪਨਿਆ ਦਾ ਮਤਲਬ ਹੈ ਪੁੰਨਾ ਵਾਲੀ ਸੀ। ਖਾਲਸਾ ਜੀ ਲੜਕੀ ਐਸੀ ਪਤਵਰਤਾ ਹੋਈ ਜਿਹਨੇ ਸਾਰੀ ਜ਼ਿੰਦਗੀ ਭਾਈ ਭਗਤੂ ਦੇ ਨਾਂ ਤੇ ਸਤੀ ਰਹਿ ਕੇ ਬਤੀਤ ਕੀਤੀ, ਪਤਵਰਤਾ ਧਰਮ ਦੇ ਵਿੱਚ ਆਪਣੀ ਸਾਰੀ ਜ਼ਿੰਦਗੀ ਬਤੀਤ ਕੀਤੀ, ਮੁੜ ਕੇ ਸਾਰੀ ਜ਼ਿੰਦਗੀ ਸ਼ਾਦੀ ਨਹੀਂ ਕਰਵਾਈ। ਕਹਿੰਦੇ ਇਹੋ ਜੇ ਪੁੰਨਾ ਵਾਲੀ ਪੁੰਨ ਆਤਮਾ ਉਹ 12 ਸਾਲਾਂ ਦੀ ਲੜਕੀ ਬੈਠੀ ਸੀ,
ਕਰਤੀ ਉਡਾਮਨ ਖਗ ਸਮਦਾਇਆ,
ਉਹ ਪੰਛੀਆਂ ਨੂੰ ਉਡਾ ਰਹੀ ਸੀ ਕਿਉਂਕਿ ਪੰਛੀ ਬਾਜਰੇ ਦੇ ਖੇਤ ਨੂੰ ਖਾ ਰਹੇ ਸਨ, ਉਹ ਪੰਛੀਆਂ ਨੂੰ ਉਡਾ ਕੇ ਬਾਜਰੇ ਦੀ ਰਾਖੀ ਕਰ ਰਹੀ ਹੈ।
ਖੇਤ ਪਕਾਵਤ ਜੁਗਨ ਬਤਾਇਆ,
ਉਹ ਖੇਤ ਬਚਾ ਰਹੀ ਸੀ ਕਿਉਂਕਿ ਪੱਕਿਆ ਹੋਇਆ ਖੇਤ ਸੀ, ਪੰਛੀ ਨੁਕਸਾਨ ਕਰ ਰਹੇ ਸਨ, ਪੱਕੇ ਹੋਏ ਖੇਤ ਨੂੰ ਰੱਖ ਰਹੀ ਹੈ, ਰਖਵਾਲੀ ਕਰ ਰਹੀ ਹੈ।
ਜਿਸੇ ਬਿਲੋਕਿਤ ਚਿਤ ਮੈਂ ਆਏ,
ਭਾਈ ਭਗਤੂ ਨੇ ਲੜਕੀ ਨੂੰ ਬੈਠਿਆਂ ਵੇਖਿਆ, ਉਹਨੂੰ ਬੈਠਿਆਂ ਵੇਖ ਕੇ ਭਾਈ ਭਗਤੂ ਦੇ ਮਨ ਚ ਖਿਆਲ ਆਇਆ,
ਇਹ ਰਾਹਕ ਕੀ ਸੁਤਾ ਸੁਆਏ,
ਵੇਖ ਕੇ ਖਿਆਲ ਆਇਆ ਕਿ ਇਹ ਵੀ ਇੱਕ ਜ਼ਿਮੀਦਾਰ ਦੀ ਲੜਕੀ ਇੱਥੇ ਬੈਠੀ ਹੈ ਰਸਤੇ ਵਿੱਚ,
ਗੁਰ ਕੋ ਬਾਕ ਸਫਲ ਕਰਦੇ,
ਕਿਉਂ ਨਾ ਹੁਣ ਇੱਥੇ ਮੈਂ ਸਤਿਗੁਰਾਂ ਦਾ ਬਚਨ ਸਫਲ ਹੀ ਕਰਦਿਆਂ। ਹਰ ਵੇਰੀ ਕਹਿੰਦੇ ਨੇ ਵੀ ਚਰਖਾ ਸੇੜਾ ਹੈ ਕਿ ਨਹੀਂ, ਹੁਣ ਇਸ ਵੇਰੀ ਸਤਿਗੁਰੂ ਜੀ ਦਾ ਬਚਨ ਮੈਂ ਸਫਲ ਹੀ ਕਰਦਿਆਂ, ਗੁਰੂ ਸਾਹਿਬ ਦਾ ਬਚਨ ਸੱਚ ਕਰਦਿਆਂ,
ਇਸ ਕੇ ਸੰਗ ਵਿਆਹ ਕਰ ਲੈ,
ਇਸ ਲੜਕੀ ਨਾਲ ਮੈਂ ਵਿਆਹ ਕਰ ਲਵਾਂ, ਇਸ ਲੜਕੀ ਨਾਲ ਮੈਂ ਸ਼ਾਦੀ ਕਰ ਲਵਾਂ।
ਵਿਚਾਰ ਕਰ ਬਿਰਦ ਬੋ ਭਾਈ,
ਏਦਾਂ ਭਾਈ ਭਗਤੂ ਜੀ, ਹੁਣ ਭਾਈ ਭਗਤੂ ਜੀ ਬੜੇ ਬਜ਼ੁਰਗ ਸੀ, ਬਿਰਧ ਅਵਸਥਾ ਸੀ ਤੇ ਬਿਰਧ ਅਵਸਥਾ ਦੇ ਵਿੱਚ ਹੁਣ ਲੜਕੀ ਸਿਰਫ 12 ਕੁ ਸਾਲ ਦੀ ਹੈ, ਉਹਦੇ ਨਾਲ ਸ਼ਾਦੀ ਕਰਨ ਵਾਸਤੇ ਆਪਣੇ ਮਨ ਚ ਫੁਰਨਾ ਕੀਤਾ, ਸੰਕਲਪ ਕੀਤਾ,
ਹੱਥ ਲਸ਼ਟਕਾ ਚਲਤ ਟਿਕਾਏ,
ਹੱਥ ਦੇ ਵਿੱਚ ਲਸ਼ਟਕਾ ਸੀ, ਲਸ਼ਟਕਾ ਕਹਿੰਦੇ ਨੇ ਸੋਟੀ ਨੂੰ ਜਿਹਦੇ ਨਾਲ ਚੱਲ ਕੇ ਅੱਗੇ ਟੁਰਦੇ ਸੀ, ਸੋਟੀ ਦੇ ਖੂੰਡੀ ਦੇ ਸਹਾਰੇ ਨਾਲ, ਉਹ ਸੋਟੀ ਦਾ ਸਹਾਰਾ ਲੈ ਕੇ ਅੱਗੇ ਟੁਰਦੇ ਟੁਰਦੇ ਰੁਕ ਗਏ, ਖਲੋ ਗਏ।
ਸਨੇ ਸਨੇ ਮਗ ਮੈਂ ਪਗ ਡਾਲਤ,
ਸਨੇ ਸਨੇ ਸਹਿਜੇ ਸਹਿਜੇ ਰਸਤੇ ਵਿੱਚ ਟੁਰੇ ਆਉਂਦੇ ਨੇ, ਕਦਮ ਪੁੱਟਦੇ ਆਉਂਦੇ ਨੇ,
ਡਿੱਗ ਪਹੁੰਚਿਓ ਤਿਸਕੇ ਚਾਲਤ,
ਜਦੋਂ ਚੱਲ ਕੇ ਉਸ ਲੜਕੀ ਦੇ ਨੇੜੇ ਪਹੁੰਚੇ, ਉਸ ਲੜਕੀ ਦੇ ਕੋਲ ਆਏ,
ਉੱਪਰ ਦਿਸ਼ਟ ਕਰੀ ਤਿਸ ਹੀਰਾ,
ਕਹਿੰਦੇ ਉਹ ਲੜਕੀ ਨੇ ਉੱਪਰ ਨਿਗਾਹ ਕਰਕੇ ਭਾਈ ਭਗਤੂ ਜੀ ਵੱਲ ਵੇਖਿਆ ਕਿ ਭਾਈ ਭਗਤੂ ਜੀ ਖੜੇ ਹਨ,
ਫੇਰੇ ਫਿਰਨੇ ਕੈ ਫੇਰਾ,
ਉਸ ਵੇਲੇ ਭਾਈ ਭਗਤੂ ਜੀ ਫੇਰੇ ਫਿਰਨ ਵਾਸਤੇ ਉਸ ਵਕਤ ਬੋਲੇ, ਭਾਈ ਭਗਤੂ ਜੀ ਕਹਿਣ ਲੱਗੇ ਉਸ ਲੜਕੀ ਦੇ ਆਲੇ ਦੁਆਲੇ ਉਸ ਸੋਟੀ ਨਾਲ ਲਕੀਰ ਖਿੱਚ ਕੇ ਨਾਲੇ ਫੇਰਾ ਫੇਰ ਦਿੱਤਾ ਤੇ ਨਾਲੇ ਬੋਲੇ ਕਹਿਣ ਲੱਗੇ,
ਬੂਟ ਕਾਸ ਕੋ ਅਹੈ ਉਗਾ, ਇਸਤੀਆ ਸੰਗ ਕਰੋ ਮੈਂ ਬਿਆ,
ਕਹਿੰਦੇ ਬਚਨ ਕੀਤਾ ਕਿ ਇਹ ਘਾਹ ਦੇ ਬੂਟੇ ਗਵਾਹ ਨੇ, ਇਸ ਗੱਲ ਦੇ ਸਾਕਸ਼ੀ ਨੇ ਕਿ ਮੈਂ ਇਸ ਲੜਕੀ ਨਾਲ ਸ਼ਾਦੀ ਕਰਦਾ, ਮੈਂ ਇਸ ਲੜਕੀ ਨਾਲ ਵਿਆਹ ਕਰਦਾ ਹਾਂ, ਇਸ ਗੱਲ ਦੀ ਗਵਾਹੀ ਇਸ ਬੂਟੇ ਭਰਨਗੇ, ਜਿਹੜੇ ਘਾਹ ਦੇ ਬੂਟੇ ਨੇ ਕਿਣਕੇ ਨੇ ਇਸ ਗੱਲ ਦੀ ਗਵਾਹੀ ਭਰਨਗੇ, ਸਾਕਸ਼ੀ ਹਨ।
ਭਾਈ ਭਰ ਜਾ ਮੇਰੀ ਅਬੈ,
ਅੱਜ ਤੋਂ ਬਾਅਦ ਇਹ ਲੜਕੀ ਮੇਰੀ ਘਰ ਵਾਲੀ ਹੈ ਤੇ ਮੈਂ ਇਹਦਾ ਪਤੀ ਹਾਂ।
ਤ੍ਰਿਣ ਖਗ ਆਨ ਸੁਣੋ ਇਹ ਸਬੈ,
ਇਹ ਘਾਹ ਦੇ ਕਿਣਕਿਓ ਪੰਛੀਓ ਤੁਸੀਂ ਵੀ ਸੁਣ ਲਵੋ ਸਾਰੇ। ਉਹਨਾਂ ਪੰਛੀਆਂ ਨੂੰ ਵੀ ਆਵਾਜ਼ ਮਾਰ ਕੇ ਕਿਹਾ ਕਿ ਹੇ ਪੰਛੀਓ ਤੁਸੀਂ ਵੀ ਸਾਰੇ ਧਿਆਨ ਨਾਲ ਸੁਣ ਲਓ ਕਿ ਅੱਜ ਤੋਂ ਬਾਅਦ ਇਹ ਲੜਕੀ ਮੇਰੀ ਘਰ ਵਾਲੀ ਹੈ, ਮੈਂ ਇਹਦਾ ਪਤੀ ਹਾਂ, ਤੁਸੀਂ ਇਸ ਗੱਲ ਦੇ ਸਾਕਸ਼ੀ ਹੋ।
ਕਾਸ ਬੂਟ ਕੇ ਚੌਂਦੀ ਸ਼ਮਾਏ, ਫੇਰ ਲਟਕਾ ਜਿਮ ਹੋਏ ਬਿਆਏ।
ਕਹਿੰਦੇ ਨੇ ਉਸ ਲੜਕੀ ਦੇ ਆਲੇ ਦੁਆਲੇ ਨਾਲੇ ਤਾਂ ਸੋਟੀ ਨਾਲ ਲਕੀਰ ਖਿੱਚੀ ਜਾਂਦੇ ਨੇ ਘਾਹ ਦੇ ਬੂਟਿਆਂ ਵਿਚ, ਤੇ ਕਹਿੰਦੇ ਜਿਵੇਂ ਵਿਆਹ ਸਮੇਂ ਫੇਰੇ ਫਿਰੀ ਦੇ ਨੇ, ਏਦਾਂ ਭਾਈ ਭਗਤੂ ਜੀ ਨੇ ਆਲੇ ਦੁਆਲੇ ਫਿਰ ਕੇ ਫੇਰੇ ਲਏ ਹਨ।
ਤਿਸ ਕੰਨਿਆ ਕੋ ਗਿਰਾ ਸੁਨਾਏ, ਮਹਾਬਿਰਦ ਤੇ ਸੁਨਤ ਲਜਾਏ।
ਲੜਕੀ ਸੀ ਉਹਨੂੰ ਵੀ ਸੁਣਾ ਦਿੱਤਾ ਕਿ ਅੱਜ ਤੋਂ ਬਾਅਦ ਤੂੰ ਮੇਰੀ ਸੁਪਤਨੀ ਹੈ, ਧਰਮ ਸੁਪਤਨੀ ਹੈ। ਇਹ ਬਚਨ ਉਸ ਲੜਕੀ ਨੂੰ ਵੀ ਸੁਣਾ ਦਿੱਤੇ। ਹੁਣ ਉਹ ਲੜਕੀ ਨੇ ਵੇਖਿਆ ਵੀ ਬਿਰਧ ਬਜ਼ੁਰਗ ਆਦਮੀ ਹੈ, ਵੇਖ ਕੇ ਉਹਦੇ ਮਨ ਚ ਲੱਜਾ ਵੀ ਆਈ, ਸ਼ਰਮਸਾਰ ਤੇ ਸ਼ਰਮਿੰਦਾ ਵੀ ਹੋਈ।
ਕਛੋ ਨਾ ਬੋਲੀ ਤੂਸ਼ਨ ਠਾਨੇ,
ਉਹ ਲੜਕੀ ਕੁਝ ਨਹੀਂ ਬੋਲੀ, ਚੁੱਪ ਚਾਪ ਬੈਠੀ ਰਹੀ। ਉਹ ਵੀ ਕੋਈ ਸਤੀ ਇਸਤਰੀ ਸੀ, ਉਹਦਾ ਵੀ ਕੋਈ ਜਪ ਤਪ ਸੀ ਪੂਰਬਲੇ ਜਨਮ ਦਾ, ਜਿਹਨੇ ਮੁੜ ਕੇ ਸਾਰੀ ਜ਼ਿੰਦਗੀ ਭਾਈ ਭਗਤੂ ਦੀ ਘਰਵਾਲੀ ਹੋ ਕੇ ਬਤੀਤ ਕੀਤੀ। ਭਾਈ ਭਗਤੂ ਦਾ ਲੜਕਾ ਸੀ ਭਾਈ ਗੋਰਾ, ਉਹਦੀ ਮਾਂ ਬਣ ਕੇ ਸਾਰੀ ਜ਼ਿੰਦਗੀ ਉਹਦੇ ਘਰ ਰਹੀ। ਮੁੜ ਕੇ ਇਸ ਲੜਕੀ ਨੇ ਸ਼ਾਦੀ ਨਹੀਂ ਕਰਾਈ। ਇਹ ਵੀ ਕੋਈ ਕੌਤਕ ਹੀ ਹੁੰਦਾ, ਮਹਾਂਪੁਰਖਾਂ ਦੀ ਭਗਤਾਂ ਦੀ ਰਜਾ ਹੁੰਦੀ ਹੈ। ਕਹਿੰਦੇ ਉਸ ਲੜਕੀ ਨੇ ਚੁੱਪ ਹੀ ਠਾਨੀ ਰੱਖੀ, ਉਹ ਕੁਝ ਨਹੀਂ ਬੋਲੀ।
ਜਿਤ ਮੈਂ ਚਿਤਵਤ ਸੁਣੀ ਜਵਾਨੀ,
ਗੱਲ ਭਾਈ ਭਗਤੂ ਜੀ ਨੇ ਕਹੀ ਉਹਨੇ ਸੁਣ ਲਈ, ਤੇ ਸੁਣ ਕੇ ਆਪਣੇ ਚਿੱਤ ਦੇ ਵਿੱਚ ਸਾਰੀ ਗੱਲ ਨੂੰ ਚਿਤਵ ਲਿਆ, ਯਾਦ ਕਰ ਲਿਆ।
ਭਾਈ ਮਗ ਚੱਲ ਪਰਿਓ ਅਗਾਰੇ,
ਭਾਈ ਭਗਤੂ ਜੀ ਉੱਥੋਂ ਅੱਗੇ ਨੂੰ ਚਲੇ ਗਏ। ਭਾਈ ਭਗਤੂ ਨੇ ਸੋਚਿਆ ਵੀ ਚਲੋ ਲੜਕੀ ਬੈਠੀ ਹੈ, ਇੱਥੇ ਮੈਂ ਸ਼ਾਦੀ ਕਰਕੇ ਚਲਾ ਵੀ ਜਾਵਾਂਗਾ, ਕਿਸੇ ਨੂੰ ਪਤਾ ਨਹੀਂ, ਇਹ ਲੜਕੀ ਵੀ ਕਿਤੇ ਵਿਆਹੀ ਜਾਏਗੀ ਤੇ ਗੁਰੂ ਦਾ ਬਚਨ ਵੀ ਪੂਰਾ ਹੋ ਜਾਏਗਾ। ਭਾਈ ਭਗਤੂ ਜੀ ਨੇ ਇਸ ਖਿਆਲ ਦੇ ਨਾਲ, ਇਸ ਫੁਰਨੇ ਦੇ ਨਾਲ ਉੱਥੋਂ ਚੱਲਣਾ ਕੀਤਾ, ਔਰ ਭਾਈ ਭਗਤੂ ਜੀ ਉੱਥੋਂ ਚੱਲ ਪਏ।
ਆਇਓ ਪੁਰ ਕਰਤਾਰ ਮਜਾਰੇ,
ਚਲਦਿਆਂ ਚਲਦਿਆਂ ਭਾਈ ਭਗਤੂ ਜੀ ਕਰਤਾਰਪੁਰ ਸਾਹਿਬ ਸ਼੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨਾਂ ਨੂੰ ਪਹੁੰਚੇ ਹਨ।
ਸ਼੍ਰੀ ਹਰਿਰਾਏ ਸੁਹਾਵਤ ਗਾਦੀ,
ਅੱਗੇ ਜਿੱਥੇ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਗੁਰਤਾ ਗੱਦੀ ਤੇ ਸੁਭਾਏਮਾਨ ਹੋ ਰਹੇ ਨੇ, ਸ਼ੋਭਨੀਕ ਹੋ ਰਹੇ ਨੇ, ਉੱਥੇ ਚੱਲ ਕੇ ਆਏ ਨੇ ਭਾਈ ਭਗਤੂ ਜੀ।
ਦਰਸ ਬਿਲੋਕ ਪਇਓ ਅਹਿਲਾਦੇ,
ਦਰਸ਼ਨ ਕੀਤੇ, ਦਰਸ਼ਨ ਕਰਕੇ ਸਤਿਗੁਰਾਂ ਦੇ ਬੜਾ ਅਹਿਲਾਦ, ਬੜੀ ਭਾਰੀ ਖੁਸ਼ੀ ਭਾਈ ਭਗਤੂ ਦੇ ਹਿਰਦੇ ਨੂੰ ਹੋਈ, ਗੁਰੂ ਦੇ ਦੀਦਾਰ ਪਰਸ ਕੇ।
ਕਰ ਬੰਧਨ ਕੋ ਬੈਠੇ ਉਪਾਸ,
ਸਤਿਗੁਰਾਂ ਨੂੰ ਬੰਦਨਾ ਕਰਕੇ ਮੱਥਾ ਟੇਕ ਕੇ ਭਾਈ ਭਗਤੂ ਜੀ ਸਤਿਗੁਰਾਂ ਦੇ ਪਾਸ ਹੀ ਮਹਾਰਾਜ ਜੀ ਦੇ ਚਰਨਾਂ ਵਿੱਚ ਹੀ ਬੈਠ ਗਏ।
ਗਯੋ ਗੁਰੂ ਕੁਝ ਠਾਨ ਤਹਾਸ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਉਸ ਵੇਲੇ ਕੁਝ ਬੋਲੇ ਹੱਸਦਿਆਂ, ਜਿਵੇਂ ਅੱਗੇ ਵੀ ਭਾਈ ਭਗਤੂ ਜੀ ਜਦੋਂ ਆਉਂਦੇ ਸੀ ਤੇ ਸਤਿਗੁਰੂ ਜੀ ਹੱਸ ਕੇ ਉਹੀ ਬਚਨ ਕਰਦੇ ਸਨ, ਅੱਜ ਵੀ ਉਸੇ ਤਰ੍ਹਾਂ ਹੀ ਮੁਸਕਰਾ ਕੇ ਭਾਈ ਭਗਤੂ ਜੀ ਨੂੰ ਹੱਸਦਿਆਂ ਹੋਇਆਂ ਮਹਾਰਾਜ ਜੀ ਕਹਿਣ ਲੱਗੇ,
ਆਵ ਭਾਏ ਬਿਰਦ ਮੈਂ ਮਾਏ, ਕਰਿਓ ਸੇਣਨ ਕਰ ਕੋ ਨਾਏ।
ਮਹਾਰਾਜ ਜੀ ਕਹਿੰਦੇ ਹਾਂ ਆਓ ਭਾਈ ਜੀ, ਆਓ ਭਾਈ ਭਗਤੂ ਜੀ ਆ ਗਏ ਹੋ, ਹੁਣ ਤਾਂ ਉਮਰ ਤੁਹਾਡੀ ਬੜੀ ਵਡੇਰੀ ਹੋ ਗਈ, ਹਾਲੇ ਚਰਖਾ ਸੇੜਿਆ ਕਿ ਨਹੀਂ ਸੇੜਿਆ। ਉਸੇ ਤਰ੍ਹਾਂ ਮਹਾਰਾਜ ਜੀ ਫਿਰ ਪੁੱਛਦੇ, ਕਹਿੰਦੇ ਹੁਣ ਤਾਂ ਉਮਰ ਵੀ ਤੁਹਾਡੀ ਬੜੀ ਵਡੇਰੀ ਹੋ ਗਈ ਹੈ, ਭਾਈ ਭਗਤੂ ਜੀ ਦੱਸੋ ਕਿ ਚਰਖਾ ਸਹੇੜਿਆ ਕਿ ਨਹੀਂ ਸਹੇੜਿਆ।
ਨਿਰਬਲ ਅਬ ਸਰੀਰ ਹੋਏ ਗਏ,
ਹੁਣ ਤਾਂ ਤੁਹਾਡਾ ਸਰੀਰ ਵੀ ਬਿਲਕੁਲ ਨਿਰਬਲ ਹੋ ਗਿਆ, ਕਮਜ਼ੋਰ ਹੋ ਚੁੱਕਾ ਹੈ।
ਸਿੱਖੀ ਕੋ ਰਸ ਬਹੁ ਨਿਤ ਲਇਓ,
ਸਿੱਖੀ ਦਾ ਬੜਾ ਭਾਰੀ ਰਸ ਤੁਸੀਂ ਸਾਰੀ ਜ਼ਿੰਦਗੀ ਮਾਣਿਆ, ਸਾਰੀ ਜ਼ਿੰਦਗੀ ਗੁਰੂ ਕੀ ਸਿੱਖੀ ਦੀ ਪਾਲਣਾ ਕੀਤੀ ਹੈ।
ਨੀਟ ਨੀਟ ਮਗਿਆ ਉਹ ਚੱਲੇ,
ਸਹਿਜੇ ਸਹਿਜੇ ਬਜ਼ੁਰਗੀ ਵਿੱਚ ਵੀ ਤੁਸੀਂ ਏਡੀ ਦੂਰੋਂ ਚੱਲ ਕੇ ਗੁਰੂ ਘਰ ਆਉਂਦੇ ਹੋ, साडे दर्शन आके परसदे हो।
अब भी तप में चित है भले,
हाले भी तुहाडी तपस्या विच प्रीत है, नहीं तो इन्नी बजुर्गी विच ओदा ही बंदा हौसला ढा जांदा है। पर तुसी इन्ने बजुर्ग होण दे बावजूद भी एडी दूरों चल के आउंदे हो, हाले भी तुहाडी तपस्या विच तप दे विच प्रीत है, तप कर रहे हो, ए भी तुहाडा बड़ा बड़ा तप है।
सुन कर जोरत भगतो भाखा,
ए भी तुहाडा बड़ा बड़ा तप है, तपस्या के इन्नी बिरध अवस्था विच तुसी गुरु घर चल के आउंदे। हुण भी जिहड़े बजुर्ग कालणा काल के गुरु घर आउंदे ने, उहनां दी भी तपस्या है, उन्हां दा भी वो तापी गिणिया जांदा है। गुरु हर राय साहब कह रहे ने भाई भगतू नूं, भाई भगतू तेरी बड़ी वड्डी तपस्या है कि तू एहो जी बिरध अवस्था दे विच भी गुरु घर चल के आया है, ए तेरी तप दे विच प्रीत लगी हुई है।
सुन कर जोरत भगतू भाखा, सदा आप की सफलत कांखा।
जदों महाराज जी ने आख्या भी दसो हुण चरखा सेड़ लिया कि नहीं सहेड़िया, ते सुन के भाई भगतू ने हाथ जोड़े ते कहन लगा सतगुरु आप जी दी कांखा तो सदा ही सफली हुंदी है, जो फुरना जो बचन तुसी करदे हो महाराज वो पूरा हुंदा है, वो सदा ही सफल हुंदा, वो कदे असफल नहीं हो सकता।
बिया पंत में मैं कर आवा,
महाराज अज तुहाडा भी बचन पाल लिया, मैं रस्ते विच अज शादी करके आया, महाराज तुहाडा यह बचन कई बार होया ते मैं पहला आप जी का बचन पाल नहीं सकिया, पर अज पालिया, अज मैं रस्ते विच शादी करके तां तुहाडे कोल आया हां।
बाण त्रिण आदिक सब नूं सुनावा,
महाराज वो शादी की गवाही उत्थे दे जिहड़े बाण दे दरख्त पौधे सन, घा दे बूटे सन, पंछी सन, उह सारे भरनगे, उन्हां पंछियां नूं मैं साक्षी पा के, उत्थों दे दरख्त घा दे बूटियां नूं विच साक्षी पा के महाराज शादी करके आया, वो सारे गवाही भरनगे मेरी शादी दी।
सुन के हसे अधिक गुरपुरे,
जदों भाई भगतू जी ने दसिया ना इस तरह, सुन के गुरु हर राय साहब जी हस पए, कहिंदे वाह भाई भगतू तू गुरु का सिख है, गुरु का बचन पालन वाला है।
भगतू सिख महागुण रूरे,
महाराज जी कहंदे भाई भगतू तू बड़ा प्यार वाला सिख है, तेरे विच वाकई गुण शुभ गुण हन, तू शुभ गुणा दा धारनी है।
सिखी केर मर्यादा रख,
तू सिखी दी मर्यादा रखण वाला है, असल विच सिखी इसे नूं कहंदे ने कि जेड़ा सिख गुरु दा बचन बिना विचार तो मन लवे, जो गुरु ने कह दिता मुड़ के विचारा ना करी जावे कि मैं मन्ना के ना मन्ना, बस बिना विचार तो गुरु के बचन दी पालना करे नू सिखी कहंदे ने। ए सिखी दी मर्यादा है, जेड़ी मर्यादा भाई भगतू जी तुसी पाल के आए हो।
गुर करके मुखी जासे अबलाखो,
तुसी गुरु घर दे मुखी सिखां विचों मुखी हो, इस करके तुहाडा जस सारे संसार विच उजागर रहेगा, प्रगट रहेगा।
पुन मेला बैसाखी केरा, आए मिलियो गुर निकट कनेरा।
फिर खालसा जी बैसाखी दा जोड़ मेला आ पहुंचिया, बैसाखी दे मेले नू बड़ियां संगतां, बड़े सिख, बड़े भारी उमाह नाल, उत्साह नाल चल के गुरु घर इकट्ठे होए ने।
अनके कोरन लगे अंबारा,
अनेका प्रकार दियां पिटावां दे ढेर लग गए सतगुरां दे चरणा विच।
दर्शन करे लै सुख सारा,
सतगुरां दे दर्शन करके सार सुख प्राप्त करदे ने सिख, उहनां नूं सार सुख दी प्राप्ति हुंदी है।
पंज दिवस लग मेला रहियो,
पंज दिनां तक जोड़ मेला रहा सतगुरां दे चरणा विच, बैसाखी दा जिहड़ा जोड़ मेला वो पांच दिना तक गुरु घर दे विच मनाया गया।
सुख सो सतगुर दर्शन लेओ,
बड़े सुख नाल सारिया ने दर्शन कीते, खुले दिदार खुले दर्शन सारिया संगतां ने महाराज जी दे कीते हन।
निज सदन गए पुन सारे,
और सब ने महाराज जी कोलों फिर विदायगियां लईयां, ਆਗਿਆ ਲੈ ਕੇ ਪੰਜਾਂ ਦਿਨਾਂ ਦੇ ਮੇਲੇ ਦੀ ਸਮਾਪਤੀ ਤੋਂ ਬਾਅਦ ਸੰਗਤਾਂ ਵਾਪਸ ਆਪੋ ਘਰੇ ਕੋ ਆਪਣੇ ਘਰੋਂ ਘਰੀ ਚੱਲ ਪਏ।
ਪਾਏ ਕਾਮਨਾ ਸੁਜਾਸੀ ਉਚਾਰੇ
ਔਰ ਸਤਿਗੁਰਾਂ ਦੇ ਕੋਲੋਂ ਕਾਮਨਾਵਾਂ ਦੀ ਪੂਰਤੀ ਕਰਵਾ ਕੇ ਮਹਾਰਾਜ ਜੀ ਦਾ ਸੁਜਸ ਉਚਾਰਨ ਕਰਦਿਆਂ ਗੁਰਸਿੱਖ ਵਾਪਸ ਮੁੜ ਰਹੇ ਨੇ।
ਜਾਨ ਅੰਤ ਤਨ ਕੋ ਤਬ ਭਾਏ ਪੁਰ ਕਰਤਾਰ ਰਿਓ ਸੁਖਦਾਏ।
ਇੱਧਰ ਭਾਈ ਭਗਤੂ ਜੀ ਨੇ ਵੇਖਿਆ ਕਿ ਹੁਣ ਮੇਰੇ ਸਰੀਰ ਤਿਆਗਣ ਦਾ ਸਮਾਂ ਆ ਗਿਆ ਤੇ ਮੈਂ ਵਾਪਸ ਨਾ ਹੀ ਜਾਵਾਂ ਤੇ ਚੰਗਾ, ਇੱਥੇ ਗੁਰੂ ਘਰ ਵਿੱਚ ਰਹਿ ਕੇ ਮਹਾਰਾਜ ਜੀ ਦੇ ਦਰਸ਼ਨ ਕਰਦਿਆਂ ਸਰੀਰ ਤਿਆਗਾਂ। ਤੋ ਭਾਈ ਸਾਹਿਬ, ਭਾਈ ਭਗਤੂ ਜੀ ਨੇ ਆਪਣੇ ਸਰੀਰ ਦਾ ਅੰਤਮ ਸਮਾਂ ਨੇੜੇ ਆਇਆ ਜਾਣ ਕੇ ਭਾਈ ਭਗਤੂ ਜੀ ਵਾਪਸ ਨਹੀਂ ਗਏ, ਉਹ ਇੱਥੇ ਕਰਤਾਰਪੁਰ ਨਗਰ ਵਿੱਚ ਹੀ ਰਹਿ ਗਏ।
ਕੀਤਕ ਦਿਨ ਮੈਂ ਪਰ ਕਰ ਰਹੇ ਹੋ,
ਕੁਝ ਕੁ ਦਿਨ ਬਤੀਤ ਹੋਏ ਤੇ ਭਾਈ ਭਗਤੂ ਜੀ ਬਿਮਾਰ ਹੋ ਗਏ, ਸਰੀਰ ਕੁਝ ਰੋਗੀ ਹੋ ਗਿਆ।
ਅਤੀਸਾਰ ਕੋ ਸੰਕਟ ਲਿਓ,
ਅਤੀਸਾਰ ਦਾ ਸੰਕਟ, ਅਤੀਸਾਰ ਕਹਿੰਦੇ ਨੇ ਦਸਤ ਲੱਗਣ ਨੂੰ, ਦਸਤ ਲੱਗ ਗਏ ਭਾਈ ਭਗਤੂ ਜੀ ਨੂੰ ਬਹੁਤ ਜ਼ਿਆਦਾ।
ਦੇਖ ਦੇਖ ਸਿੱਖ ਹੋਰ ਬਿਸਮਾਏ,
ਸਿੱਖ ਵੇਖ ਵੇਖ ਕੇ ਬੜੇ ਹੈਰਾਨ ਹੋਏ। ਜਿਹੜੇ ਭਾਈ ਭਗਤੂ ਦੇ ਨਾਲ ਰਹਿੰਦੇ ਸੀ ਉਹਨਾਂ ਦੇ ਦਰਸ਼ਨ ਕਰਨ ਵਾਲੇ ਸਿੱਖ, ਉਹਨਾਂ ਸਿੱਖਾਂ ਨੇ ਜਦੋਂ ਭਾਈ ਭਗਤੂ ਜੀ ਦੀ ਹਾਲਤ ਵੇਖੀ,
ਇਹਨੂੰ ਕਸ਼ਟ ਕਿਉਂ ਕਰ ਦੀਰਗ ਪਾਏ,
ਉਹ ਸੋਚਣ ਲੱਗੇ ਵੀ ਭਾਈ ਭਗਤੂ ਨੂੰ ਇੰਨਾ ਸੰਕਟ ਕਿਉਂ ਮਿਲਿਆ, ਇਹ ਤਾਂ ਬੜੇ ਮਹਾਂਪੁਰਖ ਨੇ, ਮਹਾਂਪੁਰਖਾਂ ਨੂੰ ਤਾਂ ਇੰਨਾ ਸੰਕਟ ਨਹੀਂ ਆਉਂਦਾ, ਇੰਨਾ ਦੁੱਖ ਨਹੀਂ ਆਉਂਦਾ, ਏਡੀ ਵੱਡੀ ਉੱਚੀ ਅਵਸਥਾ ਦੇ ਮਾਲਕ ਭਾਈ ਭਗਤੂ ਜੀ, ਉਹਨਾਂ ਨੂੰ ਏਡਾ ਵੱਡਾ ਦੁੱਖ ਤੇ ਕਸ਼ਟ ਕਿਉਂ ਪਾਉਣਾ ਪੈ ਰਿਹਾ।
ਸਿੱਖ ਸੈਂਕੜੇ,
ਇਹਨਾਂ ਦੇ ਤਾਂ ਸੈਂਕੜੇ ਸਿੱਖ ਸੇਵਕ ਨੇ, ਸੈਂਕੜੇ ਸਿੱਖ ਇਹਨਾਂ ਦੀ ਪੂਜਾ ਕਰਦੇ ਨੇ।
ਇਸ ਪਰਲੋਕ ਭਰੋਸੋ,
ਲੋਕ ਤਾਂ ਇਹਨਾਂ ਦੇ ਉੱਤੇ ਅੱਗੇ ਪਰਲੋਕ ਦਾ ਵੀ ਭਰੋਸਾ ਕਰਦੇ ਨੇ ਵੀ ਅੱਗੇ ਪਰਲੋਕ ਵਿੱਚ ਵੀ ਸਾਡੇ ਭਾਈ ਭਗਤੂ ਜੀ ਬਾਂਹ ਫੜਨਗੇ। ਇੱਥੋਂ ਤੱਕ ਲੋਕ ਇਹਨਾਂ ਤੇ ਭਰੋਸਾ ਕਰਦੇ ਨੇ। ਇਹਨਾਂ ਦੀ ਕੀ ਹਾਲਤ ਹੋ ਗਈ, ਦਸਤ ਲੱਗ ਗਏ ਨੇ ਔਰ ਬਹੁਤ ਜ਼ਿਆਦਾ ਸਰੀਰ ਦੀ ਹਾਲਤ ਖਸਤਾ ਹੋਈ, ਮੰਜੀ ਤੇ ਪੈ ਗਏ ਨੇ।
ਇਹ ਵਿਚਾਰ ਕਰਕੇ ਤੱਕ ਮਿਲੇ,
ਇੱਦਾਂ ਕਈ ਸਿੱਖਾਂ ਨੇ ਵਿਚਾਰ ਕੀਤੀ, ਇੱਦਾਂ ਸਾਰੇ ਵਿਚਾਰ ਕਰਕੇ ਸੋਚਣ ਲੱਗੇ ਵੀ ਭਾਈ ਭਗਤੂ ਨੂੰ ਏਡਾ ਵੱਡਾ ਦੁੱਖ ਕਿਉਂ ਆਇਆ।
ਜੇਠਾਂ ਪਰੇ ਤਾਂ ਕੋ ਚੱਲੇ,
ਆਖਿਰਕਾਰ ਉਹ ਸਿੱਖਾਂ ਕੋਲੋਂ ਨਾ ਰਿਹਾ ਗਿਆ, ਕਹਿੰਦੇ ਵੀ ਆਪਾਂ ਭਾਈ ਭਗਤੂ ਨੂੰ ਚੱਲ ਕੇ ਪੁੱਛੀਏ। ਇਕੱਠੇ ਹੋ ਕੇ ਜਿੱਥੇ ਭਾਈ ਭਗਤੂ ਜੀ ਪਏ ਹੋਏ ਸੀ ਉੱਥੇ ਚੱਲ ਕੇ ਆਏ।
ਦੇਖਿਓ ਅਤੀਸਾਰ ਕੋ ਰੋਗ,
ਅੱਗੇ ਵੇਖਿਆ ਵੀ ਭਾਈ ਭਗਤੂ ਜੀ ਨੂੰ ਦਸਤ ਦਾ ਰੋਗ ਲੱਗਾ ਹੋਇਆ, ਅਤੀਸਾਰ ਲੱਗਾ ਹੋਇਆ।
ਦੁਰਬਲ ਦੇ ਰਿਹਾ ਦੁੱਖ ਭੋਗ,
ਹੁਣ ਦਸਤ ਲੱਗੇ ਹੋਣ ਤਾਂ ਸਰੀਰ ਨਿਰਬਲ ਹੋ ਜਾਂਦਾ, ਭਾਈ ਭਗਤੂ ਜੀ ਦਾ ਸਰੀਰ ਵੀ ਬੜਾ ਦੁਰਬਲ ਤੇ ਕਮਜ਼ੋਰ ਹੋਇਆ ਪਿਆ।
ਬੰਧਨ ਕਰ ਬੈਠੇ ਡਿੱਗ ਜਾਏ, ਬੂਝਣ ਲੱਗੇ ਹੋਏ ਸਮਦਾਏ।
ਸਾਰੇ ਇਕੱਠੇ ਹੋ ਕੇ ਨਾ ਭਾਈ ਭਗਤੂ ਜੀ ਕੋਲ ਆ ਕੇ ਇਹਨਾਂ ਨੇ ਮੱਥਾ ਟੇਕਿਆ, ਮੱਥਾ ਟੇਕ ਕੇ ਭਾਈ ਭਗਤੂ ਜੀ ਦੇ ਕੋਲ ਬੈਠ ਗਏ ਤੇ ਪੁੱਛਣ ਵਾਸਤੇ ਭਾਈ ਭਗਤੂ ਜੀ ਨੂੰ ਕਹਿਣ ਲੱਗੇ,
ਤੁਮ ਗੁਰ ਕੇ ਸਿੱਖ ਪੂਰਨ ਅਹੋ।
ਕਹਿਣ ਲੱਗੇ ਭਾਈ ਭਗਤੂ ਜੀ, ਤੁਸੀਂ ਤਾਂ ਗੁਰੂ ਘਰ ਦੇ ਪੂਰਨ ਸਿੱਖ ਹੋ, ਤੁਸੀਂ ਉਹ ਸਿੱਖ ਹੋ ਜਿਨ੍ਹਾਂ ਨੇ ਗੁਰੂ ਰਾਮਦਾਸ ਦੇ ਦਰਸ਼ਨ ਕੀਤੇ ਨੇ, ਗੁਰੂ ਅਰਜਨ ਦੇਵ ਸਾਹਿਬ, ਗੁਰੂ ਹਰਗੋਬਿੰਦ ਸਾਹਿਬ, ਫਿਰ ਹੁਣ ਗੁਰੂ ਹਰ ਰਾਏ ਸਾਹਿਬ ਦੇ ਦਰਸ਼ਨ ਵੀ ਕੀਤੇ ਨੇ, ਗੁਰੂ ਘਰ ਦੇ ਬੜੇ ਪੁਰਾਣੇ ਪੁਰਾਤਨ ਸਿੱਖ ਹੋ, ਤੁਸੀਂ ਗੁਰੂ ਘਰ ਦੇ ਪੂਰਨ ਸਿੱਖਾਂ ਵਿੱਚੋਂ ਸਿੱਖ ਹੋ,
ਅੰਤ ਸਮੇਂ ਕਿਵੇਂ ਬੜ ਦੁੱਖ ਲੋ।
ਪਰ ਇਹ ਦੱਸੋ ਕਿ ਅੰਤਮ ਸਮਾਂ ਤੁਹਾਡੇ ਸਰੀਰ ਦਾ ਆ ਗਿਆ ਤੇ ਆਪਣੇ ਸਰੀਰ ਦੇ ਅੰਤਮ ਸਮੇਂ ਵਿੱਚ ਤੁਸੀਂ ਏਡਾ ਵੱਡਾ ਦੁੱਖ ਕਿਉਂ ਪ੍ਰਾਪਤ ਕਰ ਰਹੇ ਹੋ, ਏਡਾ ਵੱਡਾ ਦੁੱਖ ਤੁਹਾਨੂੰ ਕਿਉਂ ਲੱਗਾ ਹੈ।
ਸਿੱਖ ਹਜ਼ਾਰੋਂ ਰਾਵਰ ਕੇਰੇ,
ਮਹਾਰਾਜ ਤੁਹਾਡੇ ਹਜ਼ਾਰਾਂ ਸਿੱਖ ਸੇਵਕ ਨੇ ਤੁਹਾਡੇ ਤੇ ਭਰੋਸਾ ਕਰਦੇ ਨੇ, ਤੁਹਾਡੇ ਤੇ ਵਿਸ਼ਵਾਸ ਕਰਦੇ ਨੇ।
ਸਹਾਇਤਾ ਚੈ ਅਗੇਰੇ,
ਉਹ ਤਾਂ ਅੱਗੇ ਵੀ ਤੁਹਾਡੇ ਕੋਲੋਂ ਸਹਾਇਤਾ ਚਾਹੁੰਦੇ ਨੇ ਕਿ ਭਾਈ ਭਗਤੂ ਜੀ ਅੱਗੇ ਪਰਲੋਕ ਵਿੱਚ ਵੀ ਸਾਡੀ ਸਹਾਇਤਾ ਕਰਨਗੇ।
ਜੇ ਤੁਮ ਸਕੇ ਨਾ ਆਪਣ ਹਟਾਏ, ਕਿਮ ਦਾਸਨ ਕੇ ਕਰ ਬਨੋ ਸਹਾਏ।
ਭਾਈ ਭਗਤੂ ਜੀ, ਜੇ ਤੁਸੀਂ ਆਪਣਾ ਹੀ ਦੁੱਖ ਨਹੀਂ ਹਟਾ ਸਕੇ ਤੇ ਆਪਣੇ ਸੇਵਕਾਂ ਦਾ ਦੁੱਖ ਕਿਵੇਂ ਹਟਾਓਗੇ। ਵੀ ਅੱਜ ਤੁਹਾਨੂੰ ਇਹ ਦੁੱਖ ਲੱਗਾ, ਤੁਹਾਡੇ ਸਰੀਰ ਦੇ ਉੱਤੇ ਰੋਗ ਲੱਗਾ, ਅੰਤਮ ਸਮੇਂ ਤੁਹਾਨੂੰ ਇਹ ਪੀੜਾ ਵਿਆਪ ਰਹੀ ਹੈ, ਅਤੀਸਾਰ ਤੁਹਾਨੂੰ ਲੱਗੇ ਹੋਏ ਨੇ, ਤੇ ਜੇ ਤੁਸੀਂ ਆਪਣੇ ਹੀ ਇਸ ਦੁੱਖ ਦੀ ਨਿਵਿਰਤੀ ਨਹੀਂ ਕਰ ਸਕੇ ਤੇ ਭਾਈ ਭਗਤੂ ਜੀ ਸਿੱਖਾਂ ਦੇ ਦੁੱਖ ਕਿਵੇਂ ਦੂਰ ਕਰੋਗੇ? ਏਦਾਂ ਸਿੱਖਾਂ ਨੂੰ ਸੰਦੇਹ ਹੋ ਰਿਹਾ, ਜਿਹੜੇ ਤੁਹਾਡੇ ਤੇ ਭਰੋਸਾ ਕਰਦੇ ਨੇ ਉਹਨਾਂ ਦੇ ਮਨ ਵਿੱਚ ਇਸ ਤਰ੍ਹਾਂ ਸੰਸਾ ਹੋ ਰਿਹਾ ਕਿ ਉਹਨਾਂ ਦਾਸਾਂ ਦੀ ਤੁਸੀਂ ਸਹਾਇਤਾ ਕਿਵੇਂ ਕਰੋਗੇ, ਉਹਨਾਂ ਦੇ ਸਹਾਈ ਕਿਵੇਂ ਬਣੋਗੇ?
ਸੁਣ ਭਾਈ ਭਗਤੀ ਭਗਤੋ ਤਬ ਕਹਿਓ,
ਜਦੋਂ ਇਹਨਾਂ ਸਿੱਖਾਂ ਨੇ ਆਪਣੇ ਸੰਸੇ ਦੀ ਬੇਨਤੀ ਇਸ ਤਰ੍ਹਾਂ ਕੀਤੀ ਭਾਈ ਭਗਤੂ ਜੀ ਅੱਗੇ, ਤੋ ਸੁਣ ਕੇ ਭਾਈ ਭਗਤੂ ਜੀ ਨੇ ਅੱਗੋਂ ਜਵਾਬ ਦਿੱਤਾ, ਕਹਿਣ ਲੱਗੇ
ਹਮਨੇ ਜਾਨ ਇਤੋ ਦੁੱਖ ਲਿਓ,
ਕਹਿਣ ਲੱਗੇ ਭਾਈ ਸਿੱਖੋ ਅਸੀਂ ਆਪਣਾ ਲੇਖਾ ਨਿਬੇੜ ਰਹੇ ਹਾਂ, ਅਸੀਂ ਜਾਣ ਬੁੱਝ ਕੇ ਦੁੱਖ ਆਪਣੇ ਸਰੀਰ ਤੇ ਲਿਆ ਕਿ ਸਾਡਾ ਜਿਹੜਾ ਲੇਖਾ ਰਹਿ ਨਾ ਜਾਏ, ਜਿਹੜੀ ਪ੍ਰਾਲਬਧ ਹੈ ਉਹ ਇੱਥੇ ਹੀ ਭੋਗ ਕੇ ਅਸੀਂ ਹੁਣ ਸੁਰਖਰੂ ਹੋ ਕੇ ਜਾਣਾ ਚਾਹੁੰਦੇ ਹਾਂ, ਕਿਉਂਕਿ ਮੁੜ ਕੇ ਅਸੀਂ ਵੀ ਕਹਿ ਸਕੀਏ ਡੰਕੇ ਦੀ ਚੋਟ ਤੇ ਕਿ ਬਹੁਰ ਹਮ ਕਾਹੇ ਆਮ ਹੈਂਗੇ, ਆਵਣ ਜਾਣਾ ਹੁਕਮ ਤਿਸੀ ਕਾ ਹੁਕਮੈ ਬੂਝ, ਸਮਾਵੇਂਗੇ ਬਹੁਰ ਹਮ ਕਾਹੇ ਆਵੇਂਗੇ, ਅਸੀਂ ਇਹ ਡੰਕੇ ਦੀ ਚੋਟ ਤੇ ਕਹਿ ਕੇ ਜਾ ਸਕੀਏ, ਇਸ ਕਰਕੇ ਅਸੀਂ ਜਾਣ ਬੁੱਝ ਕੇ ਆਪਣੇ ਸਰੀਰ ਉੱਤੇ ਇਹ ਦੁੱਖ ਲਿਆ ਤਾਂ ਜੋ ਲੇਖਾ ਨਿਬੜ ਜਾਏ।
ਗੋ ਤਨ ਲੂਟ ਲੂਟ ਬੋਲਿਆਏ ਹਮਰੇ ਸਿੱਖ ਬਿਰਾੜ ਸਮਦਾਏ,
ਮਾਲਵੇ ਦੇ ਇਲਾਕੇ ਚ ਸਾਡੇ ਬੜੇ ਬਰਾੜ ਸਿੱਖ ਨੇ, ਜਿਹੜੇ ਬਰਾੜਾਂ ਦੀ ਕੌਮ ਚੋਂ ਨੇ, ਉਹਨਾਂ ਸਿੱਖਾਂ ਵਿੱਚੋਂ ਬਹੁਤ ਸਾਰੇ ਸਿੱਖਾਂ ਨੇ ਜਿਹੜੇ ਗਊਆਂ ਲੁੱਟ ਲੁੱਟ ਕੇ ਲਿਆਉਂਦੇ ਰਹੇ ਲੋਕਾਂ ਦੀਆਂ, ਤੇ ਗਊਆਂ ਲੁੱਟ ਕੇ ਲਿਆਉਂਦੇ ਸੀ, ਮੁੜ ਕੇ ਉਹਦਾ ਦੁੱਧ ਚੋ ਕੇ ਮੈਨੂੰ ਦੇ ਜਾਂਦੇ ਸੀ ਵੀ ਭਾਈ ਭਗਤੂ ਜੀ ਛਕੋ ਅਸੀਂ ਗਊਆਂ ਲਿਆਏ ਆ, ਇਹ ਨਹੀਂ ਸੀ ਦੱਸਦੇ ਵੀ ਚੋਰੀ ਕਰਕੇ ਲਿਆਏ ਆ, ਕਹਿੰਦੇ ਸੀ ਗਊਆਂ ਲਿਆਏ ਆ ਤੇ ਤੁਸੀਂ ਦੁੱਧ ਛਕੋ, ਕਹਿੰਦੇ ਏਦਾਂ ਉਹ ਗਊਆਂ ਚੋਰੀ ਕਰ ਕਰਕੇ ਲਿਆਉਂਦੇ ਸਨ, ਉਹਦਾ ਦੁੱਧ ਚੋ ਕੇ ਸਾਨੂੰ ਦਿੰਦੇ ਸਨ।
ਤਿੰਨ ਤਿੰਨ ਕੋ ਦੁਗਧ ਬਿਸਾਲਾ ਹਮਕੋ ਦੇਤ ਰਹੇ ਸਭ ਕਾਲਾ,
ਉਹਨਾਂ ਗਊਆਂ ਦਾ ਦੁੱਧ ਚੋ ਕੇ ਲਿਆ ਕੇ ਸਾਨੂੰ ਦਿੰਦੇ ਰਹੇ। ਹੁਣ ਉਹ ਗਊਆਂ ਜਦੋਂ ਲੈ ਆਉਂਦੇ ਸੀ ਪਿੱਛੇ ਉਹਨਾਂ ਦੇ ਵਛੜੇ ਵਿਚਾਰੇ ਜਿਹੜੇ ਦੁੱਧ ਪੀਂਦੇ ਸੀ ਉਹ ਕੁਰਲਾਂਦੇ ਕੁਰਲਾਂਦੇ ਮਰ ਜਾਂਦੇ ਸੀ, ਉਹਨਾਂ ਦੀਆਂ ਵੀ ਤੇ ਵੱਧ ਸੀਸਾਂ ਸੀ। ਹੁਣ ਲਿਆਉਂਦੇ ਸਾਡੇ ਸਿੱਖ ਸੀ ਸੇਵਕ, ਉਹੀ ਗਊਆਂ ਦਾ ਦੁੱਧ ਜਿਹੜੇ ਗਊਆਂ ਚੋਰੀ ਕਰਕੇ ਲਿਆਉਂਦੇ, ਫਿਰ ਉਹਨਾਂ ਦਾ ਦੁੱਧ ਚੋ ਕੇ ਉਹ ਚੋਰੀ ਦੀਆਂ ਗਊਆਂ ਦਾ ਦੁੱਧ ਲਿਆ ਕੇ ਸਾਨੂੰ ਪਿਉਂਦੇ ਰਹੇ ਨੇ।
ਸੋ ਲੇਖਾ ਅਭਿਆਨ ਨਿਬੇੜਾ,
ਉਹ ਲੇਖਾ ਅਸੀਂ ਹੁਣ ਇੱਥੇ ਹੀ ਨਿਬੇੜ ਰਹੇ ਹਾਂ, ਉਹਦੇ ਕਰਕੇ ਸਾਨੂੰ ਇਹ ਅਤੀਸਾਰ ਲੱਗੇ ਹੋਏ ਨੇ, ਇਹ ਦਸਤ ਲੱਗੇ ਹੋਏ ਨੇ, ਕਿਉਂਕਿ ਅਸੀਂ ਉਹ ਲੇਖਾ ਇਸੇ ਜਗ੍ਹਾ ਤੇ ਨਿਬੇੜ ਕੇ ਚੱਲੇ।
ਲੈ ਕਰ ਗਵਨੈ ਨਾਏ ਅਗੇਰੇ,
ਅਸੀਂ ਇਹ ਲੇਖਾ ਲੈ ਕੇ ਅੱਗੇ ਥੋੜੀ ਜਾਵਾਂਗੇ ਕਿ ਅੱਗੇ ਜਾ ਕੇ ਦੁਬਾਰਾ ਫਿਰ ਸਾਨੂੰ ਲੇਖਾ ਦੇਣਾ ਪਵੇ, ਅਸੀਂ ਵੀ ਗੁਰੂ ਨਾਨਕ ਦੇ ਸਿੱਖਾਂ ਆਪਣਾ ਲੇਖਾ ਇੱਥੇ ਹੀ ਨਿਬੇੜ ਕੇ ਜਾਵਾਂਗੇ। ਮਹਾਂਪੁਰਖਾਂ ਦੇ ਸਰੀਰਾਂ ਤੇ ਜਦੋਂ ਕੋਈ ਕਸ਼ਟ ਆਉਂਦਾ ਤੇ ਖਾਲਸਾ ਜੀ ਉਹ ਆਪਣਾ ਲੇਖਾ ਨਿਬੇੜਦੇ ਨੇ। ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ ਮਹਾਂਪੁਰਖਾਂ ਦੀ ਲੱਤ ਗਲ ਗਈ, ਸੱਪ ਲੜ ਗਿਆ ਸੀ, ਉਹਨਾਂ ਨੂੰ ਵੀ ਬੜਿਆਂ ਨੇ ਕਿਹਾ ਕਿ ਬਾਬਾ ਜੀ ਆਪ ਜੀ ਦੇ ਜਿਵੇਂ ਭਾਈ ਭਗਤੂ ਜੀ ਨੂੰ ਕਿਹਾ ਸੀ ਨਾ ਵੀ ਤੁਹਾਡੀ ਇਹ ਹਾਲਤ ਕਿਉਂ ਹੈ, ਤੋ ਸੰਤ ਅਤਰ ਸਿੰਘ ਜੀ ਨੇ ਵੀ ਕਿਹਾ ਸੀ ਵੀ ਸਾਨੂੰ ਵੀ ਕਿਸੇ ਮਹਾਂਪੁਰਖ ਨੇ ਬਚਨ ਕੀਤਾ, ਉਹਦਾ ਬਚਨ ਪੂਰਾ ਕਰ ਰਹੇ। ਉਹਨੇ ਵੀ ਸਾਨੂੰ ਹੱਸਦਿਆਂ ਕਿਹਾ ਸੀ ਕਿ ਅਤਰ ਸਿੰਘ ਤੈਨੂੰ ਵੀ ਸੱਪ ਸੁੰਘ ਗਿਆ, ਇਹ ਬਚਨ ਹੱਸਦਿਆਂ ਕਿਹਾ ਸੀ, ਤੇ ਉਹ ਬਚਨ ਅਸੀਂ ਸੱਤ ਕਰਕੇ ਵਿਖਾਇਆ ਕਿ ਉਸ ਮਹਾਂਪੁਰਖ ਦਾ ਬਚਨ ਸੱਤ ਹੋ ਜਾਏ, ਤਾਂ ਇਹ ਸਾਨੂੰ ਸੱਪ ਲੜਿਆ ਸੀ, ਲੇਖਾ ਨਿਬੇੜਨੇ। ਸੋ ਕਹਿਣ ਤੋਂ ਭਾਵ ਭਾਈ ਭਗਤੂ ਜੀ ਵੀ ਕਹਿ ਰਹੇ ਨੇ, ਕਹਿੰਦੇ ਅਸੀਂ ਆਪਣਾ ਲੇਖਾ ਨਿਬੇੜ ਕੇ ਜਾਵਾਂਗੇ, ਅੱਗੇ ਪਰਲੋਕ ਵਿੱਚ ਲੇਖਾ ਨਹੀਂ ਸਾਨੂੰ ਦੇਣਾ ਪਏਗਾ।
ਨਿਰਮਲ ਹੋਏ ਪਰਲੋਕ ਸਿਧਾਏ,
ਨਿਰਮਲ ਹੋ ਕੇ ਬਿਲਕੁਲ ਮੈਲ ਰਹਿਤ ਹੋ ਕੇ ਲੇਖੇ ਤੋਂ ਰਹਿਤ ਹੋ ਕੇ ਅਸੀਂ ਅੱਗੇ ਪਰਲੋਕ ਚ ਜਾਵਾਂਗੇ, ਤੇ ਸਾਡੇ ਬਾਬਤ ਵੀ ਕਿਹਾ ਜਾਏਗਾ ਧਰਮ ਰਾਏ ਦਰ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ। ਇਹਨਾਂ ਦਾ ਲੇਖਾ ਸਮਝ ਵਿੱਚ ਆ ਗਿਆ, ਇਹਨਾਂ ਦੇ ਲੇਖੇ ਦੇ ਕਾਗਜ਼ ਪਾੜ ਦਿੱਤੇ ਜਾਣ, ਏਦਾਂ ਸਾਡੇ ਬਾਰੇ ਵੀ ਕਿਹਾ ਜਾਏਗਾ।
ਨਿਜ ਸਿੱਖਣ ਕੇ ਬਣੈ ਸਹਾਈ,
ਅਸੀਂ ਆਪਣੇ ਸਿੱਖਾਂ ਦੀ ਸਹਾਇਤਾ ਜ਼ਰੂਰ ਕਰਾਂਗੇ, ਹਾਲਾਂਕਿ ਉਹ ਦੁੱਧ ਜਿਹੜੇ ਸਿੱਖ ਲਿਆ ਕੇ ਸਾਨੂੰ ਪਿਉਂਦੇ ਰਹੇ ਨੇ ਉਹਨਾਂ ਦੀ ਵੀ ਸਹਾਇਤਾ ਕਰਾਂਗੇ ਕਿ ਭਾਈ ਅਗਾਂਹ ਵਾਸਤੇ ਸੁਚੇਤ ਹੋ ਜਾਓ, ਅਗਾਂਹ ਵਾਸਤੇ ਚੋਰੀਆਂ ਤਿਆਗ ਦਿਓ।
ਸੁਣ ਕੇ ਸਭਿਆਂ ਨੂੰ ਸੀਸ ਝੁਕਾਇਓ, ਭਾਈ ਭਗਤੋ ਧੰਨ ਅਲਾਇਓ,
ਸੁਣ ਕੇ ਸਾਰਿਆਂ ਨੇ ਸੀਸ ਝੁਕਾਇਆ, ਤੇ ਸੀਸ ਝੁਕਾ ਕੇ ਕਹਿੰਦੇ ਭਾਈ ਭਗਤੂ ਜੀ ਤੁਸੀਂ ਧੰਨ ਹੋ, ਭਾਈ ਭਗਤੂ ਜੀ ਤੁਸੀਂ ਧੰਨ ਹੋ ਕਿ ਇਹੋ ਜੀ ਉੱਚੀ ਅਵਸਥਾ ਦੇ ਤੁਸੀਂ ਧਾਰਨੀ ਹੋ।
ਕੇਤਕ ਦਿਨ ਦੁੱਖ ਕੋ ਪਾਏ,
ਤਾਂ ਭਾਈ ਭਗਤੂ ਜੀ ਕੁਝ ਦਿਨ ਦੁਖੀ ਰਹੇ, ਕੁਝ ਦਿਨ ਸਰੀਰ ਕਰਕੇ ਦੁਖੀ ਰਹੇ,
ਸਾਰ ਨਿਤ ਚਲੇ ਉਸ ਜਾਏ,
ਸਾਰ ਦਾ ਰੋਗ ਬੜਾ ਭਿਆਨਕ ਹੋ ਕੇ ਲੱਗਾ ਰਿਹਾ।
ਸਤਿਗੁਰ ਸਿਮਰਤ ਤਨ ਕੋ ਤਿਆਗਾ, ਗੁਰੂ ਰੂਪ ਹੋਇਓ ਬਡਭਾਗਾ।
ਆਖਿਰਕਾਰ ਕੁਝ ਦਿਨਾਂ ਬਾਅਦ ਸਤਿਗੁਰਾਂ ਦਾ ਸਿਮਰਨ ਕਰਦਿਆਂ ਕਰਦਿਆਂ, ਗੁਰੂ ਹਰਿ ਰਾਏ ਸਾਹਿਬ ਦਾ ਜਾਪ ਜਪਦਿਆਂ, ਵਾਹਿਗੁਰੂ ਵਾਹਿਗੁਰੂ ਕਹਿੰਦਿਆਂ ਭਾਈ ਭਗਤੂ ਜੀ ਆਪਣਾ ਸਰੀਰ ਤਿਆਗ ਕੇ ਗੁਰੂ ਰੂਪ ਹੋ ਗਏ। ਜਿਉਂ ਜਲ ਮੈਂ ਜਲ ਆਹੇ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾਂ ਦੀ ਅਵਸਥਾ ਨੂੰ ਪ੍ਰਾਪਤ ਹੋ ਗਏ।
ਸ੍ਰੀ ਹਰਿ ਰਾਏ ਸੁਨਤ ਚਲ ਆਏ,
ਗੁਰੂ ਹਰਿ ਰਾਏ ਸਾਹਿਬ ਨੇ ਜਦੋਂ ਸੁਣਿਆ ਕਿ ਭਾਈ ਭਗਤੂ ਜੀ ਸਰੀਰ ਤਿਆਗ ਗਏ ਨੇ, ਸੁਣ ਕੇ ਮਹਾਰਾਜ ਜੀ ਚੱਲ ਕੇ ਆਏ।
ਮੰਗ ਮਸੰਦ ਦਾਸ ਸਮਦਾਏ,
ਨਾਲ ਬਹੁਤ ਸਾਰੇ ਮਸੰਦ ਤੇ ਸੇਵਕ ਚੱਲ ਕੇ ਆਏ।
ਨਾਹੇ ਦੇਨ ਕੀ ਕਿਨ ਸਤਿਆਰੇ,
ਭਾਈ ਭਗਤੂ ਜੀ ਦੇ ਸਰੀਰ ਦੇ ਅੰਤਮ ਸੰਸਕਾਰ ਦੀਆਂ ਤਿਆਰੀਆਂ ਕੀਤੀਆਂ।
ਜਿਉ ਬਿਮਾਨ ਲਾਏ ਤਨ ਭਾਰੇ,
ਸਾਰਾ ਧਨ ਖਰਚ ਕੇ ਭਾਈ ਭਗਤੂ ਜੀ ਦੇ ਸਰੀਰ ਵਾਸਤੇ ਬੜਾ ਸੁੰਦਰ ਵਿਮਾਨ ਤਿਆਰ ਕੀਤਾ।
ਨਗਨ ਚਰਨ ਤੇ ਸੰਗ ਸਿਧਾ,
ਨੰਗੇ ਪੈਰੀ ਨਾਲ ਗੁਰੂ ਹਰਿ ਰਾਏ ਸਾਹਿਬ ਨੇ ਵੀ ਪੈਰਾਂ ਚ ਜੋੜਾ ਨੀ ਪਾਇਆ, ਨਾਲ ਨੰਗੇ ਪੈਰੀ ਚੱਲ ਕੇ ਗਏ।
ਲਹਿਰ ਗਏ ਮਿਲ ਗਏ ਸਿੱਖ ਸਾਰੇ,
ਬਾਹਰ ਜਿੱਥੇ ਭਾਈ ਭਗਤੂ ਜੀ ਦੇ ਸਰੀਰ ਦਾ ਅੰਗੀਠਾ ਤਿਆਰ ਕਰਨਾ, ਉਥੇ ਸਾਰੀਆਂ ਸੰਗਤਾਂ ਤੇ ਸਿੱਖ ਮਿਲੇ ਹਨ।
ਕਾਸ਼ਟ ਸੰਚੈ ਕਰੇ ਕਿਠਾਏ,
ਸਾਰੀਆਂ ਲੱਕੜਾਂ ਇਕੱਠੀਆਂ ਕਰਕੇ ਰੱਖੀਆਂ ਹੋਈਆਂ ਨੇ।
ਦਿਉ ਚਿਖਾ ਪੁਰ ਪੁਨ ਪੋ ਢਾਏ,
ਚਿਖਾ ਤਿਆਰ ਕਰਕੇ ਭਾਈ ਭਗਤੂ ਜੀ ਦਾ ਸਰੀਰ ਚਿਖਾ ਤੇ ਅੰਗੀਠੇ ਤੇ ਸਜਾਇਆ ਹੈ।
ਭਏ ਤਿਆਰ ਲਾਂਬੂ ਕੇਤ,
ਲਾਂਬੂ ਦੇਣ ਵਾਸਤੇ ਅਗਨ ਭੇਟ ਕਰਨ ਵਾਸਤੇ ਤਿਆਰੀ ਕੀਤੀ।
ਨਿਜ ਸਿੱਖ ਕੋ ਗੁਰ ਕਿਰਪਾ ਨਕੇ,
ਗੁਰੂ ਹਰਿ ਰਾਏ ਸਾਹਿਬ ਜੀ ਆਪ ਕਿਰਪਾ ਦੇ ਘਰ ਵਿਚ ਆ ਕੇ ਆਪਣੇ ਸਿੱਖ ਦੇ ਅੰਗੀਠੇ ਨੂੰ ਅਗਨ ਭੇਟ ਕਰਨ ਲੱਗੇ।
ਹੱਥ ਬੰਦ ਸਿੱਖ ਬ੍ਰਿੰਦ ਮਸੰਦ,
ਕਈ ਮਸੰਦ ਅੱਗੇ ਖਲੋ ਗਏ ਹੱਥ ਜੋੜ ਕੇ, ਮਹਾਰਾਜ ਇਹ ਕੰਮ ਤੁਸੀਂ ਕਿਉਂ ਕਰਦੇ ਹੋ, ਇਹ ਤਾਂ ਸੇਵਕਾਂ ਦਾ ਕੰਮ ਹੈ, ਦਾਸਾਂ ਦਾ ਕੰਮ ਹੁੰਦਾ ਹੈ ਕਿ ਵੱਡੇ ਬਜ਼ੁਰਗ ਦੇ ਸਰੀਰ ਨੂੰ ਅਗਨ ਭੇਟ ਪੁੱਤਰ ਕਰਿਆ ਕਰਦੇ ਨੇ, ਬੱਚੇ ਕਰਿਆ ਕਰਦੇ ਨੇ। ਮਹਾਰਾਜ ਤੁਸੀਂ ਤਾਂ ਆਪ ਪਾਰ ਬ੍ਰਹਮ ਪਰਮੇਸ਼ਵਰ ਗੁਰੂ ਸਰੂਪ ਹੋ, ਤੁਸੀਂ ਇਹ ਕੰਮ ਕਿਉਂ ਕਰਦੇ ਹੋ?
ਕਰੈ ਹਟਾਵਨ ਹੇ ਸੁਖ ਕੰਦ,
ਹੇ ਮੁਕਤੀ ਦਾਤੇ ਸਤਿਗੁਰੂ ਜੀ ਤੁਸੀਂ ਇਹ ਕੰਮ ਨਾ ਕਰੋ, ਅਗਨੀ ਭੇਟਾ ਤੁਸੀਂ ਨਾ ਕਰੋ।
ਕਰੋ ਅਪਰ ਕੋ ਹੁਕਮ ਕਿਰਪਾਲਾ, ਲਾਂਬੂ ਸਿੱਖ ਹੈ ਜੋ ਵਿਸਾਲਾ।
ਮਹਾਰਾਜ ਕਿਸੇ ਹੋਰ ਸਿੱਖ ਦੀ ਸੇਵਾ ਲਾ ਦਿਓ, ਕਿਸੇ ਹੋਰ ਸਿੱਖ ਨੂੰ ਹੁਕਮ ਕਰ ਦਿਓ, ਆਪੇ ਉਹ ਲਾਂਬੂ ਲਾ ਦੇਣਗੇ।
ਸੁਣ ਗੁਰ ਕਹਿਓ ਉਚਿਤ ਹੈ ਹਮਕੋ,
ਸੁਣ ਕੇ ਗੁਰੂ ਹਰਿ ਰਾਏ ਸਾਹਿਬ ਕਹਿਣ ਲੱਗੇ ਭਾਈ ਮਸੰਦੋ ਸਿੱਖੋ, ਇਹ ਸਾਡੇ ਵਾਸਤੇ ਸੇਵਾ ਉਚਿਤ ਹੈ।
ਇਸ ਕੀ ਸੁਧ ਨਾਇਨ ਕੁਛ ਤੁਮਕੋ,
ਤੁਹਾਨੂੰ ਇਹਨਾਂ ਬਾਰੇ ਪਤਾ ਨਹੀਂ, ਇਹਨਾਂ ਦੀ ਖਬਰ ਤੁਹਾਨੂੰ ਨਹੀਂ।
ਰਾਮ ਦਾਸ ਗੁਰ ਵੱਡੇ ਹਮਾਰੇ, ਤਿਨਕ ਅੰਸ਼ ਜਨਮ ਇਹ ਧਾਰੇ,
ਇਹਦੀ ਗੁਰੂ ਰਾਮਦਾਸ ਦੀ ਅੰਸ਼ ਨੇ, ਕਿਉਂਕਿ ਉਹਨਾਂ ਦੇ ਬਚਨਾਂ ਨਾਲ ਇਹਨਾਂ ਦਾ ਜਨਮ ਹੋਇਆ, ਇਹ ਵੀ ਉਹਨਾਂ ਦੀ ਅੰਸ਼ ਨੇ। ਉਹਨਾਂ ਨੇ ਕਿਹਾ ਸੀ ਕਿ ਸਾਡੇ ਘਰ ਚਾਰ ਪੁੱਤਰ ਹੋਣੇ ਸੀ, ਪਰ ਹੁਣ ਇੱਕ ਪੁੱਤਰ ਭਾਈ ਆਦਮ ਤੇਰੇ ਘਰ ਹੋਵੇਗਾ, ਉਹਦਾ ਨਾਂ ਭਗਤੂ ਰੱਖਿਆ ਜੀ। ਇਹ ਗੁਰੂ ਰਾਮਦਾਸ ਦੀ ਅੰਸ਼ ਨੇ, ਇਹ ਵੀ ਸਾਡੇ ਬਜ਼ੁਰਗ ਨੇ।
ਤਿੰਨ ਕੋ ਅੰਸ਼ ਜਨਮ ਇਹ ਧਾਰੇ,
ਉਹਨਾਂ ਦੀ ਅੰਸ਼ ਨਹੀਂ ਇਹ ਜਨਮ ਧਾਰਿਆ ਹੈ।
ਯਾਂ ਤੇ ਹਮ ਕੋ ਚਿਤ ਪਛਾਨੋ, ਲਾਂਬੂ ਦੇਨ ਭਲੇ ਮਨ ਮਾਨੋ,
ਇਸ ਕਰਕੇ ਸਾਡੇ ਵਾਸਤੇ ਉਚਿਤ ਹੈ, ਅਸੀਂ ਹੀ ਇਹਨਾਂ ਦੇ ਸਰੀਰ ਨੂੰ ਲਾਂਬੂ ਭੇਟ ਕਰਾਂਗੇ।
ਇਮ ਕਹਿ ਕੇ ਸਤਿਗੁਰ ਹਿਤ ਧਰਿਓ,
ਇਦਾਂ ਕਹਿ ਕੇ ਸਤਿਗੁਰੂ ਜੀ ਨੇ ਹਿਤ ਕੀਤਾ,
ਆਪਣੇ ਹੱਥ ਦਾ ਸੋ ਕਰਿਓ,
ਆਪ ਆਪਣੇ ਹੱਥੀ ਭਾਈ ਭਗਤੂ ਦੇ ਅੰਗੀਠੇ ਨੂੰ ਅਗਨੀ ਭੇਟ ਕੀਤੀ।
ਸਰਬ ਕਿਰਿਆ ਕਰਕੇ ਵਿਧ ਨਾਲ,
ਸਾਰੀ ਕਿਰਿਆ ਵਿਧੀ ਸਹਿਤ ਪੂਰਵਕ ਕੀਤੀ ਹੈ।
ਕੀਨ ਸ਼ਨਾਨ ਕਿਰਪਾਲ ਕਿਲਾ, ਲਾਲ
ਔਰ ਮਹਾਰਾਜ ਜੀ ਨੇ ਇਸ਼ਨਾਨ ਪਾਨ ਕੀਤੇ ਹਨ
ਸਨੇ ਸਨੇ ਚੱਲ ਨਿਜ ਥਲ ਆਏ
ਸਨੇ ਸਨੇ ਸਲ ਕੇ ਸਾਰੇ ਆਪਣੋ ਸਥਾਨਾਂ ਤੇ ਆਏ ਨੇ
ਬੈਠ ਜਿਥੋ ਚਿਤ ਸਿੱਖ ਸਮਦਾਏ
ਜਥੋ ਚਿਤ ਸਾਰੇ ਸਿੱਖ ਆਪਣੇ ਮਹਾਰਾਜ ਜੀ ਦੇ ਦਰਸ਼ਨਾਂ ਨੂੰ ਬੈਠੇ ਹਨ
ਜਸ ਕਹੋ ਸ਼੍ਰੀ ਗੁਰਮੁਖ ਤੇ ਆਪ
ਗੁਰੂ ਹਰ ਰਾਏ ਸਾਹਿਬ ਨੇ ਆਪ ਭਾਈ ਭਗਤੂ ਦਾ ਸੁਜਸ ਕੀਤਾ
ਜਿਨਕੇ ਨਾਮ ਲੇਤ ਹੱਥ ਪਾਪ
ਐਸੇ ਸਤਿਗੁਰੂ ਜੀ ਜਿਨ੍ਹਾਂ ਦਾ ਨਾਂ ਲਿਆ ਪਾਪ ਨਸ ਜਾਂਦੇ ਨੇ ਉਹਨਾਂ ਨੇ ਭਾਈ ਭਗਤੂ ਦਾ ਸੁਜਸ ਵਰਣਨ ਕੀਤਾ
ਇਮਕੇ ਤਕ ਦਿਨ ਪੁਰ ਕਰਤਾਰ
ਏਦਾਂ ਕੁਝ ਦਿਨ ਕਰਤਾਰਪੁਰ ਨਗਰ ਦੇ ਵਿੱਚ
ਕਿਰਿਆ ਰਾਏ ਬਸੇ ਮੁਦ ਧਾਰ
ਮਹਾਰਾਜ ਜੀ ਬੜੀ ਖੁਸ਼ੀ ਦੇ ਨਾਲ ਇੱਥੇ ਰਹਿੰਦੇ ਰਹੇ
ਔਰ ਕੂਚ ਕੀਨੋ ਨਿਜ ਡੇਰਾ
ਮਹਾਰਾਜ ਜੀ ਨੇ ਇੱਥੋਂ ਕੂਚ ਦੀ ਤਿਆਰੀ ਕੀਤੀ
ਜੰਗਲ ਦੇਸ਼ ਚੈਤ ਚਿਤ ਹੇਰਾ
ਮਹਾਰਾਜ ਜੀ ਚਾਹੁੰਦੇ ਨੇ ਜੰਗਲ ਦਾ ਇਲਾਕਾ ਮਾਲਵੇ ਦਾ ਇਲਾਕਾ ਵੇਖਣਾ ਚਾਹੁੰਦੇ ਹਨ
ਸਾਤੁੰਕਾਰਤ ਚੱਲ ਅੱਗੇ
ਸਤਿਗੁਰੂ ਜੀ ਦੇ ਅੱਗੇ ਅੱਗੇ ਨਗਾਰੇ ਵੱਜਦੇ ਚੱਲ ਪਏ
ਸਾਤ ਮਸੰਦ ਸਿੱਖ ਵੱਡ ਭਾਗੇ
ਨਾਲ ਮਸੰਦ ਸਿੱਖ ਤੇ ਵੱਡੇ ਭਾਗਾਂ ਵਾਲੀਆਂ ਰੂਹਾਂ ਚੱਲ ਪਈਆਂ
ਦੁਇ ਹਜ਼ਾਰ ਦੇ ਸਹਿ ਪਟ ਸੰਗ
2200 ਘੋੜ ਸਵਾਰ ਸਤਿਗੁਰਾਂ ਦੇ ਨਾਲ ਚੜ ਕੇ ਚੱਲੇ ਹਨ
ਜਦ ਕਰ ਚੰਚਲ ਚਲੇ ਤੁਰੰਗ
ਬੜੇ ਸੋਹਣੇ ਚੰਚਲਾਂ ਘੋੜਿਆਂ ਤੇ ਚੰਚਲ ਘੋੜਿਆਂ ਤੇ ਸਵਾਰ ਹੋ ਕੇ ਜਾਂਦੇ ਨੇ
ਉਡੈ ਧੂਲ ਛਾਦਾ ਅਸਮਾਨ
ਧੂਲ ਉੱਡਦੀ ਅਸਮਾਨ ਨੂੰ ਛਾਉਂਦੀ ਹੈ
ਹੋ ਤੇਰੇ ਕਾਹਨ ਮਾਨ
ਘੋੜੇ ਹਿਣਕਦੇ ਨੇ ਬੜੀ ਤੇਜ਼ੀ ਦੇ ਨਾਲ
ਗ੍ਰਾਮ ਮੁਕੰਦ ਪੁਰਾ ਇੱਕ ਥਾਨ ਸਨੇ ਸਨੇ ਤੈ ਉਤਰੇ ਆਨ
ਫਗਵਾੜੇ ਦੇ ਨੇੜੇ ਮੁਕੰਦਪੁਰਾ ਗ੍ਰਾਮ ਨਗਰ ਹੈ ਉਥੇ ਸਤਿਗੁਰੂ ਜੀ ਆਏ ਹਨ ਉਥੇ ਆਣ ਕੇ ਸਤਿਗੁਰਾਂ ਨੇ ਉਤਾਰਾ ਕੀਤਾ ਹੈ
ਕੀਤਕ ਤੈਰੇ ਤੈ ਮਿਤਾਏ
ਉਥੇ ਮਹਾਰਾਜ ਸੱਚੇ ਪਾਤਸ਼ਾਹ ਨੇ ਕੁਝ ਦਿਨ ਬਤੀਤ ਕੀਤੇ
ਗਾਡੇ ਕਿਲਕ ਬਿਰਚ ਹੋਏ ਆਏ
ਉਥੇ ਜਿਹੜੇ ਕਿੱਲੇ ਗੱਡੇ ਸੀ ਉਹਨਾਂ ਦੇ ਦਰਖਤ ਬਣੇ ਹੋਏ ਹਨ
ਅਬਲੋ ਤਹਾਂ ਪਰੀ ਹਰੀ ਤਰ ਬਨੀ
ਹਾਲੇ ਵੀ ਕਹਿੰਦੇ ਉਹ ਦਰਖਤ ਉਥੇ ਖੜੇ ਹੋਏ ਨੇ
ਹਮਨੇ ਕਰੀ ਨਿਆਰਨ ਕਨੀ
ਭਾਈ ਸੰਤੋਖ ਸਿੰਘ ਜੀ ਕਹਿੰਦੇ ਉਸ ਜਗ੍ਹਾ ਦੇ ਦਰਸ਼ਨ ਮੈਂ ਵੀ ਕੀਤੇ ਹਨ
ਕੂਚ ਕਰਿਓ ਤੈ ਤੇ ਚੱਡ ਚੱਲੇ
ਉੱਥੋਂ ਸਤਿਗੁਰੂ ਜੀ ਅੱਗੇ ਨੂੰ ਕੂਚ ਕਰਕੇ ਚੱਲ ਪਏ
ਸਤਦਰਵ ਸਲਤਾ ਉਤਰੇ ਭਲੇ
ਸਤਲੁਜ ਦਰਿਆ ਪਾਰ ਕੀਤਾ ਹੈ
ਦੱਖਣ ਦਿਸ਼ਾ ਕਰੇ ਮੁਕ ਆਏ ਜਿਤੋਂ ਪਿਤਾਮਾ ਜੰਗ ਮਚਾਏ
ਦੱਖਣ ਦਿਸ਼ਾ ਵੱਲ ਮੁੱਖ ਕਰਕੇ ਜਿੱਧਰ ਮਹਾਰਾਜ ਆਦਿਕ ਨਗਰ ਨੇ ਇਸ ਪਾਸੇ ਸਤਿਗੁਰੂ ਜੀ ਚੱਲ ਕੇ ਆਏ ਨੇ ਜਿੱਧਰ ਸਤਿਗੁਰੂ ਜੀ ਦੇ ਦਾਦਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਜੰਗ ਲੜਿਆ ਹੈ ਉਸ ਪਾਸੇ ਚੱਲਦਿਆਂ ਗੁਰੂ ਹਰ ਰਾਏ ਸਾਹਿਬ ਜੀ ਆ ਰਹੇ ਨੇ ਉਹ ਕਥਾ ਆਪ ਦੀ ਮਾਲਵੇ ਦੀ ਫੇਰੀ ਦੀ ਕਥਾ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋ